ਕਲਗੀਧਰ ਪੰਥ ਦੇ ਬਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੇਵ ਦੇ ਚਰਨਾਂ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਸ ਬ੍ਰਾਹਮਣ ਦੀ ਘਰਵਾਲੀ ਨੂੰ ਜੋ ਬਸੀ ਪਿੰਡ ਦੇ ਪਠਾਣ ਨੇ ਆਪਣੇ ਘਰ ਵਿੱਚ ਜਬਰੀ ਪਾਈ ਹੋਈ ਸੀ ਉਹਨੂੰ ਨਾਲ ਲੈ ਕੇ ਉਸ ਪਠਾਣ ਨੂੰ ਗ੍ਰਿਫ਼ਤਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਨੇ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਪਾਪੀ ਪਠਾਣ ਨੂੰ ਲਿਆ ਕੇ ਪੇਸ਼ ਕੀਤਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਇਸ ਪਾਪੀ ਨੂੰ ਜ਼ਮੀਨ ਵਿੱਚ ਗੱਡ ਕੇ ਇਹਦੇ ਤੇ ਤੀਰ ਅੰਦਾਜ਼ੀ ਕਰੋ ਔਰ ਤੀਰ ਮਾਰ ਕੇ ਇਸ ਪਾਪੀ ਨੂੰ ਮਾਰ ਮੁਕਾਓ। ਸਤਿਗੁਰਾਂ ਦੇ ਹੁਕਮ ਦੀ ਪਾਲਣਾ ਸਰਬੱਤ ਸਿੰਘਾਂ ਨੇ ਕੀਤੀ। ਇਸ ਪਾਪੀ ਨੂੰ ਦੰਡ ਦਿੱਤਾ, ਸਜ਼ਾ ਦਿੱਤੀ, ਜ਼ਮੀਨ ਵਿੱਚ ਗੱਡ ਕੇ ਇਹਦੇ ਤੇ ਤੀਰ ਚਲਾਏ ਔਰ ਇਹ ਪਾਪੀ ਨਰਕਗਾਮੀ ਹੋ ਗਿਆ। ਉਸ ਵਕਤ ਸਤਿਗੁਰੂ ਗੁਰੂ ਕਲਗੀਧਰ ਦਾ ਬੜਾ ਵੱਡਾ ਭਾਰੀ ਸੁਜਾ ਸਾਰੇ ਜਗਤ ਦੇ ਵਿੱਚ ਪ੍ਰਗਟ ਹੋਇਆ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਧਵਜ ਰੱਖੀ ਹੈ, ਬ੍ਰਾਹਮਣ ਦੀ ਪੁਕਾਰ ਗਰੀਬ ਦੀ ਪੁਕਾਰ ਸੁਣ ਕੇ ਉਹਦੀ ਮਦਦ ਕੀਤੀ ਹੈ। ਇਸੇ ਪ੍ਰਕਾਰ ਇੱਕ ਦਿਨ ਸਤਿਗੁਰਾਂ ਦਾ ਮਨ ਕੀਤਾ ਘੋੜ ਸਵਾਰੀ ਕਰਨ ਨੂੰ। ਕਪੂਰੇ ਚੌਧਰੀ ਨੇ ਇੱਕ ਬੜਾ ਸੁੰਦਰ ਘੋੜਾ ਸਤਿਗੁਰਾਂ ਨੂੰ ਭੇਟ ਕੀਤਾ ਸੀ, ਹੁਕਮ ਕੀਤਾ ਉਹਨੂੰ ਸ਼ਿੰਗਾਰ ਕੇ ਲਿਆਓ। ਇਹਦੀ ਸਵਾਰੀ ਕਰਨ ਵਾਸਤੇ ਚੜ੍ਹਨ ਲੱਗੇ ਤੇ ਘੋੜਾ ਉਛਲਿਆ, ਜਿਹਦੇ ਨਾਲ ਸਤਿਗੁਰਾਂ ਦੀ ਬਾਂਹ ਨੂੰ ਝਟਕਾ ਲੱਗਾ, ਮੋਢੇ ਚ ਕੁਝ ਦਰਦ ਹੋਈ। ਚਿੱਟੇ ਰੰਗ ਦੇ ਕਿਰਪਾਲ ਨਾਲ ਸਤਿਗੁਰਾਂ ਨੇ ਮੋਢਾ ਬੰਨ ਲਿਆ, ਘੋੜ ਸਵਾਰੀ ਕੀਤੀ। ਮਾਤਾ ਗੁਜਰੀ ਜੀ ਦੇ ਕੋਲ ਮਾਤਾ ਜੀ ਦੇ ਮਹਿਲਾਂ ਵਿੱਚ ਆਏ। ਮਾਤਾ ਜੀ ਨੇ ਜਦੋਂ ਮੋਢਾ ਵੇਖਿਆ ਤੇ ਪੁੱਛਿਆ ਇੱਥੇ ਕੀ ਲੱਗਾ ਹੈ। ਕਲਗੀਧਰ ਜੀ ਨੇ ਸਾਰੀ ਵਿਥਿਆ ਦੱਸੀ। ਮਾਤਾ ਗੁਜਰੀ ਜੀ ਨੇ ਸੁਣ ਕੇ ਬੜੀ ਭਾਰੀ ਚਿੰਤਾ ਜ਼ਾਹਰ ਕੀਤੀ। ਬਹੁਤ ਸਾਰਾ ਸੋਨਾ ਚਾਂਦੀ ਅੰਨ ਰਸਤਾਂ ਬਸਤਾਂ ਸਤਿਗੁਰਾਂ ਦੇ ਸਦਕੇ ਕਰਕੇ ਇੱਕ ਬ੍ਰਾਹਮਣ ਨੂੰ ਦਿੱਤੀ। ਜਦੋਂ ਬ੍ਰਾਹਮਣ ਸਾਰੀਆਂ ਵਸਤੂਆਂ ਲੈ ਕੇ ਜਾਣ ਲੱਗਾ ਤਾਂ ਸਿੰਘਾਂ ਨੇ ਰੋਕ ਲਿਆ, ਪੁੱਛਿਆ ਕੀ ਲਈ ਜਾਣਾ। ਕਹਿੰਦਾ ਗੁਰੂ ਕਲਗੀਧਰ ਦਾ ਸਿਰ ਸਦਕਾ ਹੈ। ਆਖਿਆ ਜੇ ਸਤਿਗੁਰਾਂ ਦੇ ਸੀਸ ਦਾ ਸਦਕਾ ਹੈ, ਫਿਰ ਇਹਦੇ ਤੇ ਖਾਲਸੇ ਦਾ ਹੱਕ ਹੈ, ਤੂੰ ਵਿੱਚ ਕੀ ਲੈਣ ਦਾ ਦੇਣ ਦਾ ਹੱਕਦਾਰ ਬਣਦਾ। ਸਿੰਘਾਂ ਨੇ ਉਹ ਵਸਤੂਆਂ ਖੋਹ ਲਈਆਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਿ ਖਾਲਸੇ ਪੰਥ ਦੇ ਵਿੱਚ ਸੋਝੀ ਹੈ, ਇਹ ਸਮਝ ਆ। ਉਹ ਜਿੰਨੀਆਂ ਵਸਤੂਆਂ ਸਨ ਸਿੰਘਾਂ ਨੇ ਲੰਗਰ ਵਿੱਚ ਪਾ ਦਿੱਤੀਆਂ। ਸੋਨਾ ਚਾਂਦੀ ਵੇਚ ਕੇ, ਰੁਪਈਏ ਲੈ ਕੇ, ਉਹਦਾ ਮੈਦਾ ਲੈ ਕੇ, ਘਿਓ ਲੈ ਕੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਬਣਾ ਕੇ ਸਾਰੇ ਪੰਥ ਵਿੱਚ ਵਰਤਾ ਦਿੱਤੀਆਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਪ੍ਰਗਟ ਕੀਤਾ ਹੈ। ਆਓ ਕਲਗੀਧਰ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਇਮ ਬੀਤੇ ਕੇਤਕ ਦਿਵਸ, ਭੀਮ ਚੰਦ ਦੁੱਖ ਪਾਏ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ। ਇਧਰ ਸਿੰਘਾਂ ਨੇ ਪਹਾੜੀਆਂ ਦੀ ਨੱਕ ਦਮ ਕੀਤਾ ਹੋਇਆ ਸੀ। ਪਹਾੜੀ ਰਾਜੇ ਜਿਨ੍ਹਾਂ ਨੇ ਪਹਿਲਾਂ ਵਧੀਕੀ ਕੀਤੀ ਸੀ, ਮੁਸਲਮਾਨ ਤੁਰਕਾਂ ਨੂੰ ਅਫਸਰਾਂ ਨੂੰ ਖਰੀਦ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰਵਾਇਆ ਸੀ, ਉਸ ਦਿਨ ਤੋਂ ਬਾਅਦ ਸਿੰਘਾਂ ਨੇ ਇਸ ਦਾ ਬਦਲਾ ਲਿਆ ਤੇ ਪਹਾੜੀਆਂ ਦੀ ਨੱਕ ਦਮ ਕੀਤਾ ਹੋਇਆ ਸੀ। ਤੋ ਰਾਜਾ ਭੀਮ ਚੰਦ ਤੇ ਹੋਰ ਵੀ ਜਿਹੜੇ ਕੁਝ ਰਾਜੇ ਸਨ ਉਹ ਬੜੇ ਦੁਖੀ ਨੇ, ਬੜੇ ਪਰੇਸ਼ਾਨ ਹਨ।
ਪਟੇ ਦੋਤ ਗਿਰ ਪਤਨ ਟਿਗ, ਆਪਣੋ ਕਸ਼ਟ ਬਤਾਏ।
ਸਭ ਤੋਂ ਜ਼ਿਆਦਾ ਦੁਖੀ ਰਾਜਾ ਭੀਮ ਚੰਦ ਹੈ, ਕਿਉਂਕਿ ਇਹਦੀ ਕਹਿਲੂਰ ਰਿਆਸਤ ਦੇ ਵਿੱਚ ਹੀ ਸਤਿਗੁਰਾਂ ਦਾ ਨਗਰ ਹੈ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਸਿੰਘਾਂ ਨੇ ਧੂਮ ਮਚਾਈ ਹੋਈ, ਉੱਥੇ ਹੀ ਨੇੜੇ ਤੇੜੇ ਨਗਰਾਂ ਨੂੰ ਸਿੰਘਾਂ ਨੇ ਆਪਣੇ ਅਧੀਨ ਕਰ ਲਿਆ, ਜਿਸ ਕਰਕੇ ਰਾਜਾ ਭੀਮ ਚੰਦ ਬੜਾ ਡਾਢਾ ਦੁਖੀ ਹੈ। ਇਹਨੇ ਆਪਣਾ ਦੁੱਖ ਜਣਾਉਣ ਵਾਸਤੇ ਆਪਣੇ ਕੁਝ ਦੂਤ, ਆਪਣੇ ਕੁਝ ਹਲਕਾਰੇ, ਦੂਜੇ ਜਿਹੜੇ ਪਹਾੜੀ ਰਾਜੇ ਸਨ ਰਿਆਸਤਾਂ ਦੇ ਉਹਨਾਂ ਕੋਲ ਭੇਜੇ ਹਨ,
ਆਪਣੋ ਕਸ਼ਟ ਬਤਾਏ।
ਔਰ ਇਹਨੇ ਆਪਣੇ ਅੰਦਰ ਦਾ ਜਿਹੜਾ ਦੁੱਖ ਹੈ, ਕਸ਼ਟ ਹੈ ਕਿ ਮੈਂ ਕਿਸ ਗੱਲੋਂ ਦੁਖੀ ਹਾਂ, ਉਹ ਆਪਣਾ ਦੁੱਖ ਉਹਨਾਂ ਸਾਰੇ ਰਾਜਿਆਂ ਨੂੰ ਦੱਸਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਉਦਾਰਾ, ਨਿਤ ਚਾਹਤ ਸੰਗਰਾਮ ਅਪਾਰਾ।
ਇਹਨੇ ਦੂਜੇ ਰਾਜਿਆਂ ਨੂੰ ਖਬਰ ਭੇਜੀ ਹੈ, ਸੁਧ ਭੇਜੀ, ਆਪਣਾ ਦੁੱਖ ਸੁਣਾਇਆ। ਕਹਿਣ ਲੱਗਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਬੜੇ ਉਦਾਰ ਚਿੱਤ ਦੇ ਧਾਰਨੀ ਨੇ, ਔਰ ਇਸ ਵਕਤ ਉਹਨਾਂ ਦਾ ਬੜਾ ਭਾਰੀ ਬੋਲਬਾਲਾ ਸਾਡੀਆਂ ਰਿਆਸਤਾਂ ਵਿੱਚ, ਸਾਰੇ ਹਿੰਦੁਸਤਾਨ ਵਿੱਚ, ਔਰ ਜਿਹੜੇ ਹਰ ਵੇਲੇ ਸੰਗਰਾਮ ਹੀ ਚਾਹੁੰਦੇ ਨੇ, ਹਰ ਵੇਲੇ ਯੁੱਧ ਹੀ ਕਰਨਾ ਚਾਹੁੰਦੇ ਨੇ, ਹਰ ਵੇਲੇ ਉਹਨਾਂ ਦੇ ਦਰਬਾਰ ਵਿੱਚ ਧਰਮ ਯੁੱਧ ਦੀਆਂ ਗੱਲਾਂ ਚੱਲਦੀਆਂ ਨੇ, ਯੁੱਧ ਜੰਗ ਦੀਆਂ ਗੱਲਾਂ ਉਹਨਾਂ ਦੇ ਸਭਾ ਵਿੱਚ ਹੁੰਦੀਆਂ, ਢਾਡੀ ਉਹਨਾਂ ਦੀ ਸਭਾ ਦੇ ਵਿੱਚ ਯੋਧਿਆਂ ਦੀਆਂ ਵਾਰਾਂ, ਧਰਮ ਯੁੱਧ ਦੀਆਂ ਵਾਰਾਂ ਗਾਇਨ ਕਰਦੇ ਨੇ। ਹਰ ਵੇਲੇ ਉਹਨਾਂ ਦੇ ਕੋਲ ਜੰਗ ਯੁੱਧ ਦੀਆਂ ਗੱਲਾਂ ਚੱਲਦੀਆਂ ਨੇ, ਔਰ ਹਰ ਵੇਲੇ ਉਹ ਜੰਗ ਯੁੱਧ ਹੀ ਚਾਹੁੰਦੇ ਹਨ।
ਪੰਥ ਰਚਿਓ ਨਿਤ ਸ਼ਸਤਰ ਧਾਰੀ,
ਔਰ ਉਹਨਾਂ ਨੇ ਸ਼ਸਤਰ ਧਾਰੀ ਪੰਥ ਦੀ ਸਾਜਨਾ ਕੀਤੀ। ਜਿਹੜਾ ਪੰਥ ਉਹਨਾਂ ਨੇ ਸਾਜਿਆ, ਜਿਸ ਪੰਥ ਨੂੰ ਉਹਨਾਂ ਨੇ ਰਚਿਆ, ਉਹ ਪੰਥ ਉਹਨਾਂ ਨੇ ਸ਼ਸਤਰ ਧਾਰੀ ਪੰਥ ਰਚਿਆ 1699 ਦੀ ਵਿਸਾਖੀ ਨੂੰ। ਖਾਲਸੇ ਪੰਥ ਨੂੰ ਇਕੱਤਰ ਕਰਕੇ ਉਹਦੇ ਵਿੱਚੋਂ ਪੰਜਾਂ ਸਿੰਘਾਂ ਦੇ ਸੀਸ ਲੈ ਕੇ ਫਿਰ ਉਹਨਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਤੇ ਜਿਹੜਾ ਪੰਥ ਉਹਨਾਂ ਨੇ ਸਾਜਿਆ ਉਹ ਪੰਥ ਸ਼ਸਤਰ ਧਾਰੀਆਂ ਦਾ ਪੰਥ ਸਾਜਿਆ ਹੈ।
ਮਰਨ ਮਰਨ ਬਨੈ ਬਲ ਭਾਰੀ,
ਔਰ ਇਹੋ ਜਿਹਾ ਪੰਥ ਸਾਜਿਆ ਗੁਰੂ ਕਲਗੀਧਰ ਨੇ, ਜਿਹੜੇ ਮਾਰਨਾ ਜਾਣਦੇ ਨੇ ਜਾਂ ਮਰਨਾ ਜਾਣਦੇ ਨੇ, ਜਿਨ੍ਹਾਂ ਨੂੰ ਮਾਰਨਾ ਤੇ ਮਰਨਾ ਆਉਂਦਾ, ਜਿਹੜੇ ਜੰਗ ਦੇ ਮੈਦਾਨ ਵਿੱਚ ਜਾਂ ਤਾਂ ਦੁਸ਼ਮਣ ਨੂੰ ਮਾਰਨਾ ਜਾਣਦੇ ਨੇ ਜਾਂ ਫਿਰ ਆਪ ਮਰ ਜਾਣਾ ਜਾਣਦੇ ਹਨ।
ਅੱਗੇ ਰਣ ਕਾਲੇ ਕਮਸਾਨਾ,
ਅੱਗੇ ਆਪਾਂ ਉਹਨਾਂ ਨਾਲ ਪਹਿਲਾਂ ਕਈ ਵਾਰੀ ਜੰਗ ਲੜ ਚੁੱਕੇ ਹਾਂ। ਰਾਜਾ ਭੀਮ ਚੰਦ ਇਹ ਦੁੱਖ ਆਪਣਾ ਦੂਜੇ ਪਹਾੜੀ ਰਾਜਿਆਂ ਕੋਲ ਸੁਨੇਹਾ ਭੇਜ ਕੇ ਦੱਸ ਰਿਹਾ। ਕਹਿੰਦਾ, ਹੇ ਪਹਾੜੀ ਰਾਜਿਓ, ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਆਪਾਂ ਪਹਿਲਾਂ ਗੁਰੂ ਜੀ ਦੇ ਨਾਲ ਕਈ ਵਾਰੀ ਜੰਗ ਲੜ ਚੁੱਕੇ ਹਾਂ, ਗੁਰੂ ਦੇ ਖਾਲਸੇ ਨਾਲ ਕਈ ਵਾਰੀ ਲੜ ਚੁੱਕੇ ਹਾਂ।
ਮਰੇ ਵੀਰ ਲੜ ਲੜ ਕਰ ਜਾਨਾ,
ਬੜੇ ਬੜੇ ਵੀਰ ਸਾਡੇ, ਬੜੇ ਬੜੇ ਸੂਰਮੇ ਯੋਧੇ ਕੇਸਰੀ ਚੰਦ ਵਰਗੇ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਨਾਲ ਲੜ ਲੜ ਕੇ ਮਾਰੇ ਗਏ ਹਨ।
ਦਿੱਲੀ ਪਤ ਕੇ ਦਲ ਬਹੁ ਆਏ,
ਔਰ ਇਥੋਂ ਤੱਕ ਕਿ ਜਿਹੜਾ ਦਿੱਲੀ ਦਾ ਨਵਾਬ ਹੈ, ਦਿੱਲੀ ਪਤੀ ਬਾਦਸ਼ਾਹ ਔਰੰਗਜ਼ੇਬ ਹੈ, ਉਹਦੀਆਂ ਫੌਜਾਂ ਵੀ ਆਪਾਂ ਮਦਦ ਵਾਸਤੇ ਲੈ ਕੇ ਆਏ ਸੀ। ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਕਿ ਦਿੱਲੀ ਤੋਂ ਫੌਜ ਆਈ ਸੀ ਪਹਾੜੀ ਰਾਜਿਆਂ ਦੀ ਮਦਦ ਕਰਨ ਵਾਸਤੇ, ਬੜਾ ਵੱਡਾ ਜੰਗ ਹੋਇਆ ਸੀ ਅਨੰਦਪੁਰ ਸਾਹਿਬ। ਕਹਿੰਦੇ, ਆਪਾਂ ਦਿੱਲੀ ਤੋਂ ਵੀ ਫੌਜ ਮੰਗਾਈ ਆਪਣੀ ਮਦਦ ਵਾਸਤੇ, ਪਹਿਲਾਂ ਵੀ ਗੁਰੂ ਜੀ ਨਾਲ ਜੰਗ ਲੜ ਚੁੱਕੇ ਹਾਂ।
ਕਿਸ ਵੀ ਕਿਸ ਕੋ ਬਸ ਨਾ ਬਸਾਏ,
ਕਿਸੇ ਵੀ ਤਰੀਕੇ ਨਾਲ ਸਾਡਾ ਕਿਸੇ ਦਾ ਵੀ ਗੁਰੂ ਤੇ ਵਸ ਨਹੀਂ ਚੱਲ ਸਕਿਆ। ਅਸੀਂ ਜਿਵੇਂ ਜਿਵੇਂ ਉਹਨਾਂ ਨੂੰ ਆਪਣੇ ਵਸ ਚ ਕਰਨਾ ਚਾਹਿਆ, ਸਗੋਂ ਤਿਵੇਂ ਤਿਵੇਂ ਉਹ ਹੋਰ ਸਾਡੇ ਤੋਂ ਸੁਤੰਤਰ ਹੁੰਦੇ ਚਲੇ ਗਏ, ਹੋਰ ਸਾਡੇ ਤੋਂ ਸਵਤੰਤਰ ਹੁੰਦੇ, ਆਜ਼ਾਦ ਹੁੰਦੇ ਚਲੇ ਗਏ ਹਨ।
ਗਇਓ ਨਾ ਗਇਓ, ਨਾ ਮਾਰਿਓ ਗਇਓ, ਇਹ ਪ੍ਰਸੰਗ ਤੋਂ ਦੂਰ ਹੈ ਭਇਓ।
ਕਹਿੰਦੇ, ਨਾ ਤਾਂ ਗੁਰੂ ਜੀ ਸਾਡੇ ਕੋਲੋਂ ਪਕੜੇ ਗਏ, ਨਾ ਸਾਡੇ ਕੋਲੋਂ ਮਾਰੇ ਗਏ। ਮਾਰਨਾ ਤਾਂ ਕੀ ਸੀ, ਆਪਾਂ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਵੀ ਸਾਡੇ ਕੋਲੋਂ ਪਕੜੇ ਵੀ ਨਹੀਂ ਜਾ ਸਕੇ, ਅਸੀਂ ਉਹਨਾਂ ਦੀ ਛਾਂ ਵੀ ਨਹੀਂ ਵਿਗਾੜ ਸਕੇ, ਇਹੋ ਜੀ ਸਾਡੀ ਹਾਲਤ ਹੈ। ਕਹਿੰਦੇ, ਤਾਂ ਪ੍ਰਸੰਗ ਬੜੇ ਦੂਰ ਦੀ ਗੱਲ ਹੋ ਚੁੱਕੀ ਹੈ।
ਲੜਤ ਯੁੱਧ ਨੇ ਕਿਨੋ ਭਜਾਵਾ, ਅਰੇ ਉਰੇ ਜੋ ਕੋ ਕਰ ਦਾਵਾ।
ਕਹਿੰਦੇ, ਉਹਨਾਂ ਨੂੰ ਫੜ ਸਕਣਾ ਜਾਂ ਉਹਨਾਂ ਨੂੰ ਮਾਰ ਸਕਣਾ, ਤਾਂ ਇਹ ਗੱਲ ਤਾਂ ਬੜੀ ਦੂਰ ਦੀ ਹੈ, ਅਸੀਂ ਤਾਂ ਜੰਗ ਲੜ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਚੋਂ ਭਜਾ ਵੀ ਨਹੀਂ ਸਕੇ। ਉਹਨਾਂ ਨੂੰ ਫੜ ਸਕਣਾ ਜਾਂ ਉਹਨਾਂ ਨੂੰ ਮਾਰ ਸਕਣਾ ਤਾਂ ਬੜੀ ਦੂਰ ਦੀ ਗੱਲ ਹੈ। ਭੀਮ ਚੰਦ ਕਹਿੰਦਾ, ਅਸੀਂ ਇੰਨੇ ਜੰਗ ਲੜੇ ਨੇ ਗੁਰੂ ਜੀ ਨਾਲ, ਇੰਨੇ ਹਮਲੇ ਕੀਤੇ ਨੇ, ਅਸੀਂ ਉਹਨਾਂ ਨੂੰ ਆਪਣੇ ਨਾਲ ਲੜ ਕੇ ਜੰਗ ਦੇ ਮੈਦਾਨ ਚੋਂ ਭਜਾ ਤੱਕ ਨਹੀਂ ਸਕੇ।
ਅਰੇ ਉਰੇ ਜੋ ਕੋ ਕਰ ਦਾਵਾ,
ਹੋਰ ਸਗੋਂ ਗੁਰੂ ਜੀ ਸਾਡੇ ਨਾਲ ਅੜੇ ਰਹੇ, ਦਾਵਾ ਕਰਕੇ ਉਹ ਸਗੋਂ ਦਾਵਾ ਕਰਕੇ ਸਾਡੇ ਨਾਲ ਅੜੇ ਰਹੇ ਕਿ ਇਹ ਸਾਡਾ ਨਗਰ ਹੈ ਆਨੰਦਪੁਰ ਸਾਹਿਬ, ਇਹ ਛੱਡ ਕੇ ਤੁਹਾਡੇ ਕਹਿਣ 'ਤੇ ਅਸੀਂ ਨਹੀਂ ਜਾਣਾ, ਇੱਥੇ ਅਸੀਂ ਲੜਾਂਗੇ, ਜੰਗ ਕਰਾਂਗੇ, ਯੁੱਧ ਕਰਾਂਗੇ, ਏਦਾਂ ਦਾਵਾ ਕਰਕੇ ਸਾਡੇ ਨਾਲ ਅੜੇ ਰਹੇ ਹਨ।
ਇਤਿਹਾਸਕ ਲਿਖ ਸਕਲ ਹਕਾਰੇ,
ਏਦਾਂ ਦੀਆਂ ਚਿੱਠੀਆਂ ਲਿਖ ਕੇ ਰਾਜੇ ਭੀਮ ਚੰਦ ਨੇ ਦੂਜੇ ਪਹਾੜੀ ਰਾਜਿਆਂ ਨੂੰ ਭੇਜੀਆਂ ਔਰ ਉਹਨਾਂ ਸਾਰੇ ਰਾਜਿਆਂ ਨੂੰ ਆਪਣੇ ਨਾਲ ਮੀਟਿੰਗ ਕਰਨ ਵਾਸਤੇ, ਆਪਣੇ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ, ਮਤਾ ਪਕਾਉਣ ਵਾਸਤੇ ਬੁਲਾਇਆ ਹੈ।
ਪੱਠੇ ਪੱਤਰ ਪੱਟ ਹੋਏ ਨੇ ਪਤਿਆਰੇ,
ਉਹ ਜਿੰਨੇ ਰਾਜੇ ਸਨ, ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ, ਇਹਦੀ ਚਿੱਠੀ ਪੜ੍ਹ ਕੇ, ਰਾਜੇ ਭੀਮ ਚੰਦ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਵਾਸਤੇ ਸਾਰੇ ਰਾਜੇ ਜਿਹੜੇ ਗੁਰੂ ਸਾਹਿਬ ਨਾਲ ਵਿਰੋਧ ਵੀ ਰੱਖਦੇ ਸਨ ਔਰ ਰਾਜੇ ਭੀਮ ਚੰਦ ਨਾਲ ਰਲ ਕੇ ਗੁਰੂ ਪਾਤਸ਼ਾਹ ਨਾਲ ਲੜਨਾ ਭਿੜਨਾ ਚਾਹੁੰਦੇ ਸਨ, ਉਹ ਸਾਰੇ ਰਾਜੇ ਭੀਮ ਚੰਦ ਕੋਲ ਆਏ ਹਨ।
ਮਿੱਤਰ ਕੇ ਸ਼ਤਰੂ ਕੇ ਸਮ ਗੁਰ ਸਾਥ, ਚਲ ਆਏ ਇੱਕ ਥਲ ਗਿਰਨਾ।
ਜਿਹੜੇ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਦੇ ਸੀ ਉਹ ਵੀ ਰਾਜੇ ਆਏ ਭੀਮ ਚੰਦ ਦੇ ਸੱਦੇ ਤੇ, ਉਹਨਾਂ ਨੂੰ ਵੀ ਜਾਣਾ ਹੀ ਪੈਣਾ ਸੀ। ਜਿਹੜੇ ਦੁਸ਼ਮਣ ਸੀ ਉਹਨਾਂ ਨੇ ਤਾਂ ਆਉਣਾ ਹੀ ਸੀ, ਜਿਹੜੇ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਦੇ ਸੀ, ਕਿਉਂਕਿ ਪਹਾੜੀ ਰਿਆਸਤਾਂ ਦੇ ਕਈ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਵੀ ਸਨ। ਜਿਹੜੇ ਸਤਿਗੁਰਾਂ ਨਾਲ ਮਿੱਤਰਤਾ ਰੱਖਦੇ ਸੀ ਭਾਵੇਂ ਦੁਸ਼ਮਣੀ ਰੱਖਦੇ ਸੀ, ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ ਉਹ ਸਾਰੇ ਭੀਮ ਚੰਦ ਦੇ ਕੋਲ ਆਏ ਹਨ।
ਪ੍ਰਥਮੇ ਭੀਮ ਚੰਦ ਕਹਿਲੂਰੀ,
ਪਹਿਲਾਂ ਚੱਲ ਕੇ ਰਾਜੇ ਭੀਮ ਚੰਦ ਕਹਿਲੂਰੀ ਕੋਲ ਆਏ ਹਨ।
ਭੂਪ ਚੰਦ ਸੈਲ ਪਿੰਡੂਰੀ,
ਰਾਜਾ ਭੂਪ ਚੰਦ ਹੰਡੂਰੀਆ, ਇਹਨਾਂ ਪਹਾੜੀ ਰਿਆਸਤਾਂ ਚ ਇੱਕ ਰਿਆਸਤ ਹੈ ਹੰਡੂਰ, ਉਸ ਹੰਡੂਰ ਰਿਆਸਤ ਦਾ ਰਾਜਾ ਹੈ ਰਾਜਾ ਭੂਪ ਚੰਦ, ਇਹ ਵੀ ਚੱਲ ਕੇ ਆਇਆ ਹੈ।
ਆਏ ਚੰਬੇਲ ਫਤਿਹਪੁਰ ਵਾਰੋ,
ਰਾਜਾ ਚੰਦੇਲੀਆ ਜੋ ਫਤਿਹਪੁਰ ਦਾ ਰਹਿਣ ਵਾਲਾ ਹੈ, ਇਹ ਵੀ ਚੱਲ ਕੇ ਆਇਆ ਹੈ।
ਨਾਮ ਵਜ਼ੀਰ ਸਿੰਘ ਬਲਭਾਰੀ,
ਇਹਦਾ ਨਾਮ ਹੈ ਵਜ਼ੀਰ ਸਿੰਘ, ਵਜ਼ੀਰ ਸਿੰਘ ਨਾਮ ਦਾ ਇਹ ਰਾਜਾ ਚੱਲ ਕੇ ਆਇਆ ਹੈ।
ਦੇਵ ਸ਼ਰਨ ਨਾਨਕੋ ਰਾਜਾ, ਲੇਕਰ ਸੰਗ ਸਿਪਾ ਸਮਾਜਾ,
ਰਾਜਾ ਦੇਵ ਸ਼ਰਨ ਬੜਾ ਵੱਡਾ ਭਾਰੀ ਸਾਜੋ ਸਮਾਜ ਆਪਣੇ ਨਾਲ ਲੈ ਕੇ, ਬੜੀਆਂ ਵੱਡੀਆਂ ਭਾਰੀ ਫੌਜਾਂ ਆਪਣੇ ਨਾਲ ਲੈ ਕੇ ਆਇਆ ਹੈ।
ਦੇਖਾ ਦੇਖੀ ਬਹੁ ਚਲ ਆਏ, ਗਿਰਪਤ ਹਮ ਭਰਾਤਾ ਸਮਦਾਏ,
ਦੇਖਾ ਵੇਖੀ ਸਾਰੇ ਰਾਜੇ ਚੱਲ ਕੇ ਆਏ, ਜਿਹੜੇ ਰਾਜੇ ਨਹੀਂ ਵੀ ਆਉਣਾ ਚਾਹੁੰਦੇ ਸੀ ਉਹ ਵੇਖਾ ਵੇਖੀ ਗਏ, ਕਿਉਂਕਿ ਦੁਨੀਆਂ ਦੀ ਬਿਰਤੀ ਖਾਲਸਾ ਜੀ ਭੇਡਾ ਚਾਲ ਹੈ, ਕੁਝ ਵਿਅਕਤੀਆਂ ਨੂੰ ਕੁਝ ਕੰਮ ਕਰਦੇ ਵੇਖ ਲੈਣ ਤੇ ਪਿੱਛੇ ਪਿੱਛੇ ਸਾਰੇ ਉਹੀ ਕੰਮ ਕਰਨ ਲੱਗ ਪੈਂਦੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ। ਜਗਤ ਦੇ ਲੋਕਾਂ ਦੀ ਜਿਹੜੀ ਚਾਲ ਹੈ ਉਹ ਭੇਡਾ ਚਾਲ ਹੈ, ਜਿਵੇਂ ਇੱਕ ਭੇਡ ਜਿੱਧਰ ਨੂੰ ਜਾਂਦੀ ਹੈ ਪਿੱਛੇ ਪਿੱਛੇ ਸਾਰੀਆਂ ਟੁਰ ਪੈਂਦੀਆਂ। ਆਮ ਕਰਕੇ ਲੋਕਾਂ ਦੀ ਬਿਰਤੀ ਵੀ ਤਕਰੀਬਨ ਕੁਝ ਇਹੋ ਜਿਹੀ ਹੁੰਦੀ ਹੈ। ਇਹ ਜਿਹੜੇ ਹੁਣ ਪਹਾੜੀ ਰਾਜੇ ਨੇ ਵੇਖਾ ਵੇਖੀ ਆਏ ਨੇ ਕਈ ਤਾਂ, ਹਾਲਾਂਕਿ ਕਈਆਂ ਦਾ ਮਨ ਨਹੀਂ ਸੀ ਮੰਨਦਾ, ਪਰ ਉਹਨਾਂ ਨੇ ਜਦੋਂ ਵੇਖਿਆ ਵੀ ਫਲਾਣਾ ਰਾਜਾ ਵੀ ਗਿਆ, ਫਲਾਣਾ ਵੀ ਗਿਆ, ਤੇ ਆਪਾਂ ਕਿਉਂ ਪਿੱਛੇ ਰਹੀਏ, ਆਪਾਂ ਨੂੰ ਵੀ ਜਾਣਾ ਚਾਹੀਦਾ। ਏਦਾਂ ਬੜੇ ਸਾਰੇ ਇਕੱਠੇ ਹੋ ਕੇ ਰਾਜੇ ਵੀ ਸਾਡੇ ਭਰਾ ਨੇ, ਸਾਰੇ ਪਹਾੜੀ ਰਾਜੇ ਸਾਡੇ ਰਾਜਪੁਤਾਨੇ ਦੇ ਰਾਜੇ ਨੇ, ਤੇ ਆਪਣੇ ਭਰਾਵਾਂ ਦੇ ਸੱਦੇ ਤੇ ਸਾਨੂੰ ਜ਼ਰੂਰ ਜਾਣਾ ਚਾਹੀਦਾ। ਏਦਾਂ ਇਹ ਸਾਰੇ ਰਾਜੇ ਇਕੱਠੇ ਹੋ ਕੇ ਆਏ ਹਨ।
ਗਿਰਪਤੀ ਹਮ ਭਰਾਤਾ ਸਮਦਾਏ,
ਇਹ ਪਹਾੜੀ ਸਾਡੇ ਸਾਰੇ ਰਾਜੇ ਭਰਾ ਹਨ।
ਹਨ ਲਾਭ ਮੈਂ ਚਾਹੀਏ ਮਿਲੇ,
ਇਹਨਾਂ ਦੇ ਨਾਲ ਸਾਡਾ ਮੇਲ ਹੋਣਾ ਚਾਹੀਦਾ, ਭਾਵੇਂ ਨੁਕਸਾਨ ਹੋਵੇ ਤੇ ਭਾਵੇਂ ਲਾਭ ਹੋਵੇ। ਹੁਣ ਹਾਨੀ ਲਾਭ ਤੇ ਭਰਾਵਾਂ ਨਾਲ ਹੀ ਜੁੜੀ ਹੁੰਦੀ ਹੈ। ਇਹ ਪਹਾੜੀ ਰਾਜੇ ਸਾਡੇ ਭਾਈ ਨੇ, ਹੁਣ ਭਾਵੇਂ ਇਹਨਾਂ ਨਾਲ ਮਿਲ ਕੇ ਹਾਨੀ ਹੋਵੇ ਤੇ ਭਾਵੇਂ ਲਾਭ ਹੋਵੇ ਸਾਨੂੰ ਇਹਨਾਂ ਨਾਲ ਮਿਲਣਾ ਜ਼ਰੂਰ ਚਾਹੀਦਾ ਹੈ।
ਵਿਚਾਰ ਏਦਾਂ
ਦੀ ਵਿਚਾਰ ਕਰਕੇ ਸਾਰੇ ਰਾਜੇ ਆਪਣਾ ਆਪਣਾ ਦਲ ਇਕੱਠਾ ਕਰਕੇ ਆਪੋ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਆਏ ਹਨ।
ਕਰ ਕਰ ਸਭ ਸਨਮਾਨ ਉਤਾਰੇ।
ਰਾਜੇ ਭੀਮ ਚੰਦ ਦੀ ਰਿਆਸਤ ਵਿਚ ਆਏ, ਬਿਲਾਸਪੁਰ ਰਹਿੰਦਾ ਸੀ ਰਾਜਾ ਭੀਮ ਚੰਦ, ਇਹਦੀ ਰਾਜਧਾਨੀ ਸੀ। ਇਹਦੇ ਕੋਲ ਜਦੋਂ ਆਏ ਤੇ ਇਹਨੇ ਸਾਰੇ ਰਾਜਿਆਂ ਦਾ ਸਤਿਕਾਰ ਕੀਤਾ, ਆਇਆ ਹੋਇਆਂ ਦਾ ਸਭ ਦਾ ਭਲੀ ਪ੍ਰਕਾਰ ਨਾਲ ਸਤਿਕਾਰ ਕਰਕੇ ਯੋਗ ਸਥਾਨ ਤੇ ਸਾਰਿਆਂ ਦਾ ਉਤਾਰਾ ਕਰਵਾਇਆ ਹੈ।
ਖਾਨ ਪਾਨ ਕਰ ਰਾਤ ਬਜਾਰੇ।
ਖਾਨ ਪਾਨ ਕਰਕੇ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਬਹੁਤ ਜਥਾ ਮਿਲ ਕਰ ਸਮਝਾਏ।
ਔਰ ਇਹਨਾਂ ਨੇ ਸੁੱਖ ਦੇ ਨਾਲ ਸੌ ਕੇ ਰਾਤ ਬਤੀਤ ਕੀਤੀ। ਜਦੋਂ ਅਗਲਾ ਦਿਨ ਚੜਿਆ,
ਉੱਚ ਇਸ਼ਨਾਨ ਠਾਨ ਹੋਏ ਤਿਆਰਾ।
ਇਸ਼ਨਾਨ ਪਾਨ ਕੀਤੇ, ਦਿਨ ਚੜਿਆ, ਉੱਠਣ ਵਾਲੇ ਰਾਜੇ ਸੀ ਭੋਗੀ ਬਿਲਾਸੀ ਰਾਜੇ ਨੇ, ਕਿਹੜਾ ਇਹਨਾਂ ਅੰਮ੍ਰਿਤ ਵੇਲੇ ਉੱਠਣਾ ਸੀ। ਦਿਨ ਚੜਿਆ, ਸੂਰਜ ਚੜਿਆ ਉੱਠੇ ਨੇ। ਉੱਠ ਕੇ ਇਸ਼ਨਾਨ ਪਾਨ ਕਰਕੇ ਇਹਨਾਂ ਨੇ ਵਧੀਆ ਵਧੀਆ ਰਾਜਸੀ ਪੁਸ਼ਾਕਾਂ ਉਹ ਆਪਣੇ ਸਰੀਰ ਤੇ ਧਾਰਨ ਕੀਤੀਆਂ ਹਨ।
ਲਗਦੀ ਰਗ ਮਿਲ ਕਰ ਸਮਝਾਏ, ਭਏ ਇੱਕ ਤਲ ਸਭਾ ਲਗਾਏ।
ਛੋਟੇ ਵੱਡੇ ਜਿੰਨੇ ਰਾਜੇ ਸੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਔਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਹਨਾਂ ਨੇ ਆਪਣੀ ਸਭਾ ਲਗਾਈ ਹੈ, ਆਪਣਾ ਦਰਬਾਰ ਇਹਨਾਂ ਰਾਜਿਆਂ ਨੇ ਸਜਾਇਆ ਹੈ।
ਮੀਏ ਰਾਜੇ ਰਾਵ ਕਿਰਾਣੇ,
ਬੜੇ ਬੜੇ ਮੀਏ ਰਾਜੇ ਰਾਣੇ ਇਹ ਸਾਰੇ ਇਕੱਠੇ ਹੋ ਕੇ ਰਾਜ ਸਭਾ ਵਿਚ ਆਏ ਹਨ।
ਜਿਵ ਸਮੀਪੀ ਜੇ ਮਤ ਸਿਆਣੇ।
ਇਹਨਾਂ ਦੇ ਜਿਹੜੇ ਬੜੀ ਬੜੀ ਸਿਆਣੀ ਮਤ ਵਾਲੇ ਵਜ਼ੀਰ ਸੀ, ਜਿਹੜੇ ਆਪਣੀਆਂ ਸਿਆਣਪਾਂ ਕਰਕੇ ਇਹਨਾਂ ਕੋਲੋਂ ਤਨਖਾਹਾਂ ਲੈਂਦੇ ਸੀ। ਵਜ਼ੀਰ ਦਾ ਮਤਲਬ ਵੀ ਇਹ ਹੁੰਦਾ ਜਿਹੜੇ ਚੰਗੀ ਸਲਾਹ ਦੇਣ, ਜਿਹੜੇ ਨੇਕ ਸਲਾਹ ਦੇਣ, ਰਾਜਨੀਤੀ ਦਾ ਗਿਆਨ ਦੇਣ, ਉਹਨਾਂ ਨੂੰ ਵਜ਼ੀਰ ਕਹਿੰਦੇ ਨੇ। ਏਦਾਂ ਦੀ ਜਿਹੜੀ ਚੰਗੀ ਸਿਆਣੀ ਮਤ ਵਾਲੇ ਵਜ਼ੀਰ ਸੀ, ਜਿਹੜੇ ਆਪਣੀਆਂ ਸਿਆਣਪਾਂ ਕਰਕੇ ਇਹਨਾਂ ਰਾਜਿਆਂ ਕੋਲੋਂ ਤਨਖਾਹਾਂ ਲੈਂਦੇ ਸੀ, ਪੈਸੇ ਇਨਾਮ ਲੈਂਦੇ ਸਨ, ਉਹ ਜਿਹੜੇ ਵਜ਼ੀਰ ਨੇ ਉਹ ਇਸ ਰਾਜ ਸਭਾ ਦੇ ਵਿਚ ਚੱਲ ਕੇ ਇਕੱਠੇ ਹੋ ਕੇ ਆਏ ਨੇ।
ਬੈਠੇ ਸਭ ਨਿਸ਼ਚਲ ਜਬ ਹੈ ਕੈ।
ਇਹ ਸਾਰੇ ਇਕੱਠੇ ਹੋ ਕੇ ਨਿਸ਼ਚਲ ਹੋ ਕੇ ਰਾਜੇ ਦੀ ਸਭਾ ਵਿਚ ਬੈਠੇ ਹਨ।
ਆਪਸ ਮੈਂ ਜੈ ਦੇਵਾ ਕਹਿ ਕੇ।
ਹੁਣ ਇਹ ਜਦੋਂ ਆਪਸ ਵਿਚ ਮਿਲਦੇ ਨੇ, ਜੈ ਦੇਵਾ ਕਹਿ ਕੇ ਮਿਲਦੇ ਨੇ, ਜੈ ਦੇਵ ਜੈ ਦੇਵ ਏਦਾਂ ਕਹਿ ਕੇ ਮਿਲਦੇ, ਕੋਈ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਏਦਾਂ ਨਹੀਂ। ਇਹ ਜਦੋਂ ਆਪਸ ਵਿਚ ਮਿਲਦੇ ਨੇ, ਪਹਾੜੀ ਰਾਜੇ ਜੈ ਦੇਵਾ ਕਹਿ ਕੇ ਮਿਲਦੇ ਨੇ। ਏਦਾਂ ਇਹ ਸਾਰੇ ਰਾਜੇ ਆਪਸ ਵਿਚ ਜੈ ਦੇਵਾ ਕਹਿ ਕੇ ਮਿਲ ਕੇ ਬੈਠੇ ਹਨ।
ਭੀਮ ਚੰਦ ਸੈਲਿੰਦਰ ਬਿਲੰਦਾ।
ਰਾਜਾ ਭੀਮ ਚੰਦ ਇਹਨਾਂ ਸਾਰੇ ਪਹਾੜੀ ਰਾਜਿਆਂ ਚੋਂ ਵੱਡਾ ਸੀ। ਜਿੰਨੇ ਹੋਰ ਰਾਜੇ ਨੇ ਉਹਨਾਂ ਦੀਆਂ ਰਿਆਸਤਾਂ ਸਭ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਸਨ। ਸਭ ਤੋਂ ਜ਼ਿਆਦਾ ਜਿਹੜਾ ਬਲਵਾਨ ਰਾਜਾ ਸੀ ਨਾ, ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਚੋਂ ਉਹ ਸਭ ਤੋਂ ਬਲੀ ਤੇ ਸਭ ਤੋਂ ਜ਼ਿਆਦਾ ਵੱਡੀ ਰਿਆਸਤ ਦਾ ਜਿਹੜਾ ਮਾਲਕ ਸੀ ਉਹ ਰਾਜਾ ਭੀਮ ਚੰਦ ਸੀ। ਰਾਜਾ ਭੀਮ ਚੰਦ ਜੋ ਇਹਨਾਂ ਸਾਰੇ ਰਾਜਿਆਂ ਵਿੱਚੋਂ ਸਭ ਤੋਂ ਵੱਡਾ ਹੈ।
ਬਣਿਓ ਸੁਣੋ ਤੁਮ ਸਕਲ ਗਿਰਿੰਦਾ।
ਉਹ ਬੋਲਿਆ ਜਦੋਂ ਸਾਰੇ ਰਾਜੇ ਆ ਕੇ ਬਹਿ ਗਏ, ਉਹ ਬੋਲਿਆ ਕਹਿਣ ਲੱਗਾ, ਤੁਸੀਂ ਜਿੰਨੇ ਪਹਾੜੀ ਰਾਜੇ ਹੋ,
ਕਿਉਂ ਨਾ ਭਵਿੱਖਤ ਬਾਤ ਵਿਚਾਰੋ।
ਕਹਿੰਦਾ ਤੁਸੀਂ ਆਉਣ ਵਾਲੇ ਸਮੇਂ ਦੀ ਭਵਿੱਖਤ ਦੀ ਵਿਚਾਰ ਕਿਉਂ ਨਹੀਂ ਕਰਦੇ।
ਸਿਰ ਪਰ ਸ਼ਤਰੂ ਪਰਬਲ ਵਿਚਾਰੋ।
ਕਹਿੰਦਾ ਆਉਣ ਵਾਲੇ ਸਮੇਂ ਦੀ ਤੁਸੀਂ ਭਲਾ ਵਿਚਾਰ ਕਿਉਂ ਨਹੀਂ ਕਰਦੇ, ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ। ਕਿਉਂਕਿ ਆਉਣ ਵਾਲਾ ਭਵਿੱਖ ਤਾਂ ਹੀ ਵਧੀਆ ਹੋ ਸਕਦਾ ਜੇ ਅਸੀਂ ਆਪਣੇ ਦੁਸ਼ਮਣ ਨੂੰ ਖਤਮ ਕਰ ਦਈਏ, ਪਰ ਤੁਸੀਂ ਇਸ ਗੱਲ ਦੀ ਵਿਚਾਰ ਨਹੀਂ ਕਰਦੇ। ਆਪਣੇ ਸਾਰਿਆਂ ਦੇ ਸਿਰ ਦੇ ਉੱਤੇ ਸਾਡਾ ਸਭ ਤੋਂ ਵੱਡਾ ਦੁਸ਼ਮਣ, ਜਿਹੜਾ ਦਿਨ ਪ੍ਰਤੀ ਦਿਨ ਤਾਕਤਵਰ ਹੁੰਦਾ ਜਾ ਰਿਹਾ, ਬਲੀ ਹੁੰਦਾ ਜਾ ਰਿਹਾ।
ਦਿਨ ਪ੍ਰਤੀ ਦੂਜ ਜਿਵੇਂ ਚੰਦ,
ਜਿਵੇਂ ਦੂਜ ਦਾ ਚੰਦਰਮਾ ਦਿਨ ਪ੍ਰਤੀ ਦਿਨ ਵੱਧਦਾ ਹੈ। ਦੂਜ ਦਾ ਚੰਨ ਹੁੰਦਾ ਨਾ ਮੱਸਿਆ ਤੋਂ ਬਾਅਦ, ਫਿਰ ਉਹ ਜਿਵੇਂ ਜਿਵੇਂ ਪੂਰਨਮਾਸ਼ੀ ਦਾ ਦਿਨ ਆਉਂਦਾ, ਪੂਰਨਮਾਸ਼ੀ ਤੱਕ ਵੱਧਦਾ ਜਾਂਦਾ ਹੈ। ਕਹਿੰਦਾ ਏਦਾਂ ਦੂਜ ਦੇ ਚੰਦਰਮਾ ਵਾਂਗੂ ਸਾਡਾ ਜਿਹੜਾ ਦੁਸ਼ਮਣ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਚੱਲਿਆ ਜਾ ਰਿਹਾ।
ਦੇਖਤ ਦੇਖਤ ਭਇਓ ਬਿਲੰਦ।
ਆ ਸਾਡੇ ਵੇਖਣ ਦੀ ਗੱਲ ਹੈ, ਵੇਖਦਿਆਂ ਵੇਖਦਿਆਂ, ਪਹਿਲਾਂ ਛੋਟਾ ਜਿਹਾ ਇਲਾਕਾ ਸੀ ਉਹਨਾਂ ਦਾ, ਥੋੜੀਆਂ ਜੀਆਂ ਫੌਜਾਂ ਸੀ, ਕੋਈ ਉਹਨਾਂ ਦਾ ਕਿਲਾ ਕੋਟ ਨਹੀਂ ਸੀ। ਆ ਵੇਖਦਿਆਂ ਵੇਖਦਿਆਂ ਉਹਨਾਂ ਨੇ ਕਿਲੇ ਰਚ ਲਏ, ਹਜ਼ਾਰਾਂ ਦੀ ਗਿਣਤੀ ਚ ਫੌਜਾਂ ਰੱਖ ਲਈਆਂ। ਉਹਨਾਂ ਦਾ ਪ੍ਰਤਾਪ ਸਾਡੇ ਵੇਖਦਿਆਂ ਵੇਖਦਿਆਂ ਕਿੰਨਾ ਵੱਧ ਚੁੱਕਾ ਹੈ।
ਜਿਨੋਂ ਇਰਾਦਾ ਲੈਵੇ ਦੇਸ਼,
ਉਹਨਾਂ ਦਾ ਇਰਾਦਾ ਸਾਡੇ ਦੇਸ਼ ਲੈਣਾ ਹੈ, ਉਹਨਾਂ ਦਾ ਇਰਾਦਾ ਸਾਡੇ ਦੇਸ਼ਾਂ ਨੂੰ ਹੜੱਪਣਾ। ਉਹ ਚਾਹੁੰਦੇ ਨੇ ਸਾਡੇ ਦੇਸ਼ਾਂ ਨੂੰ ਆਪਣੇ ਅਧੀਨ ਕਰਨਾ।
ਲੜਨ ਮਰਨ ਕੀ ਕਾਰ ਵਿਸ਼ੇਸ਼,
ਔਰ ਉਹਨਾਂ ਦਾ ਕੇਵਲ ਲੜਨ ਮਰਨ ਦਾ ਹੀ ਵਿਸ਼ੇਸ਼ ਕਾਰਜ ਹੈ, ਹੋਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਾਹਨਾ ਨਹੀਂ। ਜਦੋਂ ਲੜਦੇ ਨੇ ਤੇ ਲੜ ਕੇ ਮਰਨਾ ਤੇ ਮਾਰ ਨਹੀਂ ਜਾਣਦੇ ਹਨ।
ਹਮ ਤੁਮ ਸਭ ਕੋ ਇੱਕ ਸਮਝਾਨੋ,
ਤੇ ਕਹਿਣ ਲੱਗਾ ਭੀਮ ਚੰਦ, ਇਹ ਕੱਲਾ ਦੁੱਖ ਮੇਰਾ ਨਹੀਂ ਹੈ। ਭੀਮ ਚੰਦ ਦੂਜੇ ਰਾਜਿਆਂ ਨੂੰ ਕਹਿੰਦਾ, ਸੰਬੋਧਨ ਕਰਕੇ ਕਹਿੰਦਾ, ਇਹ ਦੁੱਖ ਮੇਰਾ ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ।
ਅੱਜ ਮੋਏ ਪੁਨ ਤੁਕ ਮਨੋ,
ਕਹਿਣ ਲੱਗਾ ਇਹ ਆਪਣਾ ਸਾਰਿਆਂ ਦਾ ਸਾਂਝਾ ਦੁੱਖ ਹੈ, ਸਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ। ਅੱਜ ਗੁਰੂ ਗੋਬਿੰਦ ਸਿੰਘ ਜੀ ਮੇਰੇ ਵਾਸਤੇ ਦੁਖਦਾਈ ਨੇ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੱਲ ਨੂੰ ਤੁਸੀਂ ਉਹਨਾਂ ਦੀ ਲਿਸਟ ਵਿੱਚ ਹੋਵੋ, ਉਹਨਾਂ ਦੀ ਲੈਣ ਦੇ ਵਿੱਚ ਤੁਸੀਂ ਹੋਵੋ। ਅੱਜ ਉਹ ਮੈਨੂੰ ਦੁੱਖ ਦੇ ਰਹੇ ਨੇ, ਅੱਜ ਉਹ ਮੇਰੇ ਲਈ ਕਸ਼ਟਦਾਈ ਨੇ, ਕੱਲ ਨੂੰ ਤੁਹਾਡੇ ਲਈ ਵੀ ਦੁਖਦਾਈ ਹੋ ਸਕਦੇ ਨੇ।
ਸ੍ਰੀ ਗੁਰੂ ਗੋਬਿੰਦ ਸਿੰਘ ਪੁੱਜ ਭਾਰੇ, ਸ਼ਾਹ ਆਦ ਤੇ ਤਰਾਸ ਨਾ ਧਾਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੀਆਂ ਵਿਸ਼ਾਲ ਬਲ ਵਾਲੀਆਂ ਬਾਹਾਂ ਦੇ ਧਾਰਨੀ ਨੇ, ਇੰਨੇ ਬਲਵਾਨ ਤੇ ਨਿਡਰ ਨੇ, ਜਿਹੜੇ ਬਾਦਸ਼ਾਹ ਔਰੰਗਜ਼ੇਬ ਦਾ ਵੀ ਡਰ ਨਹੀਂ ਮੰਨਦੇ। ਸਾਡਾ ਡਰ ਤਾਂ ਉਹਨਾਂ ਨੇ ਕੀ ਮੰਨਣਾ, ਆਪਾਂ ਤਾਂ ਛੋਟੇ ਮੋਟੇ ਰਾਜੇ ਹਾਂ। ਉਹ ਤਾਂ ਏਡੇ ਨਿਡਰ ਤੇ ਬਲੀ ਨੇ ਕਿ ਔਰੰਗਜ਼ੇਬ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ, ਉਹਦਾ ਵੀ ਭੈ ਤੇ ਖੌਫ ਨਹੀਂ ਮੰਨਦੇ।
ਦੇਸ਼ ਉਜਾੜੇ ਉਛੀਨੇ ਗ੍ਰਾਮ,
ਉਹਨਾਂ ਨੇ ਸਾਡਾ ਦੇਸ਼ ਉਜਾੜ ਕੇ ਰੱਖ ਦਿੱਤਾ, ਸਾਡੇ ਕਈ ਪਿੰਡ ਸਾਡੇ ਕੋਲੋਂ ਖੋ ਕੇ ਆਪਣੇ ਅਧੀਨ ਕਰ ਲਏ ਨੇ। ਇਥੋਂ ਤੱਕ ਕਿ ਜਿਹੜੇ ਪਿੰਡ ਪਹਿਲਾਂ ਸਾਨੂੰ ਟੈਕਸ ਭਰਦੇ ਸੀ, ਉਹ ਹੁਣ ਉਹਨਾਂ ਕੋਲ ਮਾਮਲਾ ਤਾਰਦੇ ਹਨ।
ਕਈ ਬੇਰ ਕੀਨੋ ਸੰਗਰਾਮ,
ਕਈ ਵਾਰ ਆਪਾਂ ਉਹਨਾਂ ਨਾਲ ਸੰਗਰਾਮ ਕਰ ਲਿਆ, ਕਈ ਵਾਰ ਆਪਾਂ ਉਹਨਾਂ ਨਾਲ ਲੜਾਈ ਕਰਕੇ ਜੰਗ ਕਰਕੇ ਵੇਖ ਚੁੱਕੇ ਹਾਂ।
ਮੁਖੀ ਸੈਨਾ ਕੇ ਮਰੇ ਹਮਾਰੇ, ਆਦ ਕੇਸਰੀ ਚੰਦ ਜੁਝਾਰੇ।
ਕਹਿੰਦਾ ਸਾਡੀ ਸੈਨਾ ਦੇ ਬੜੇ ਬੜੇ ਮੁਖੀਏ, ਜਿਹੜੇ ਬੜੇ ਬੜੇ ਵਧੀਆ ਜਰਨੈਲ ਆਗੂ ਸਨ ਸਾਡੀ ਫੌਜ ਦੇ, ਸਿਰ ਕੱਢ ਸੂਰਮੇ, ਹਰੀ ਚੰਦ ਵਰਗੇ, ਕੇਸਰੀ ਚੰਦ ਵਰਗੇ, ਉਹ ਗੁਰੂ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਮਾਰ ਮੁਕਾਏ ਹਨ।
ਪੁਜੈ ਨ ਸੰਤਾ ਲੜਬੇ ਮਾਏ,
ਜੇ ਆਪਾਂ ਉਹਨਾਂ ਨਾਲ ਲੜਾਈ ਕਰਕੇ ਉਹਨਾਂ ਦੀ ਬਰਾਬਰੀ ਕਰਨੀ ਚਾਹਾਂਗੇ, ਤੇ ਮੇਰੇ ਖਿਆਲ ਵਿੱਚ ਆਪਾਂ ਲੜ ਕੇ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦੇ।
ਪਰ ਕੇ ਕਈ ਵਾਰ ਬਲ ਜਾਏ,
ਔਰ ਅਸੀਂ ਉਹਨਾਂ ਨੂੰ ਕਈ ਵਾਰ ਆਪਣਾ ਬਲ ਲਾ ਕੇ ਪਰਖ ਚੁੱਕੇ ਹਾਂ। ਇੱਕ ਵਾਰ ਦੀ ਗੱਲ ਨਹੀਂ ਹੈ, ਕਈ ਵਾਰ ਅਸੀਂ ਆਪਣਾ ਜ਼ੋਰ ਲਾ ਕੇ ਤਾਣ ਲਾ ਕੇ ਉਹਨਾਂ ਨੂੰ ਪਰਖ ਚੁੱਕੇ ਹਾਂ।
ਜੇ ਅਬ ਬੈਠੇ ਰਹੇ ਕਰ ਟਾਰਾ, ਰਾਜ ਦੇਸ਼ ਕੋ ਛੀਨੈ ਸਾਰਾ।
ਕਹਿੰਦਾ ਜੇ ਹੁਣ ਆਪਾਂ ਟਾਲਾ ਕਰਕੇ ਬੈਠੇ ਰਹੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਉਹਨਾਂ ਨੇ ਸਾਡਾ ਦੇਸ਼, ਸਾਡਾ ਰਾਜ ਸਾਡੇ ਕੋਲੋਂ ਖੋ ਲੈਣਾ। ਕਹਿੰਦਾ ਜੇ ਆਪਾਂ ਉਹਨਾਂ ਦਾ ਕੋਈ ਬੰਦੋਬਸਤ ਨਾ ਕੀਤਾ, ਇਸੇ ਤਰ੍ਹਾਂ ਟਾਲਾ ਮਟੋਲਾ ਕਰਕੇ ਬੈਠੇ ਰਹੇ ਵੀ ਚਲੋ ਕੋਈ ਨੀ ਸਮਾਂ ਪਾਸ ਕਰੀਏ। ਕਹਿੰਦਾ ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਉਹਨਾਂ ਨੇ ਸਾਡਾ ਦੇਸ਼ ਤੇ ਸਾਡਾ ਰਾਜ ਸਾਡੇ ਕੋਲੋਂ ਖੋ ਲੈਣਾ।
ਨਿਤ ਪ੍ਰਤੀ ਦਲ ਸਿੰਘਨ ਕੋ ਆਵੇ,
ਨਿਤਾ ਪ੍ਰਤੀ ਸਿੰਘਾਂ ਦਾ ਦਲ ਚੜ ਕੇ ਆਉਂਦਾ। ਇੱਕ ਦਿਨ ਦੀ ਗੱਲ ਨਹੀਂ, ਰੋਜ਼ ਉਹਨਾਂ ਦਾ ਦਲ, ਉਹਨਾਂ ਦੇ ਸਿੰਘ ਚੜ ਕੇ ਆਉਂਦੇ ਹਨ।
ਲੁੱਟ ਕੁੱਟ ਕਰ ਮਿਟ ਹਟ ਜਾਵੇ,
ਉਹ ਸਾਡੇ ਇਲਾਕਿਆਂ ਵਿੱਚ ਲੁੱਟ ਕਸੁੱਟ ਕਰਦੇ ਨੇ, ਸਾਡੇ ਇਲਾਕੇ ਦੇ ਲੋਕਾਂ ਨੂੰ ਤੰਗ ਕਰਦੇ ਨੇ, ਉਹਨਾਂ ਦੀਆਂ ਫਸਲਾਂ ਵੱਢ ਕੇ ਲੈ ਜਾਂਦੇ ਨੇ। ਇਦਾਂ ਉਹ ਸਾਨੂੰ ਰੋਜ਼ ਤੰਗ ਕਰ ਰਹੇ ਹਨ।
ਬਾਜਿਤ ਰਹੇ ਬੰਦੂਕ ਸਦਾਏ,
ਔਰ ਸਦਾ ਨਗਾਰੇ ਵੱਜਦੇ ਰਹਿੰਦੇ ਨੇ ਉਹਨਾਂ ਦੇ। ਸਾਡੀ ਰਿਆਸਤ ਵਿੱਚ ਹਰ ਵੇਲੇ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਸਾਡੀ ਪਰਜਾ ਦੇ ਲੋਕ ਬੜੇ ਵੱਡੇ ਭਾਰੀ ਸਹਿਮ ਤੇ ਡਰ ਵਿੱਚ ਜੀ ਰਹੇ ਹਨ।
ਮਰੇ ਕੇ ਮਾਰੇ ਫਤਿਹ ਬੁਲਾਏ,
ਕਹਿੰਦਾ ਵੀ ਜਦੋਂ ਉਹ ਜੰਗ ਵਿੱਚ ਲੜਦੇ ਨੇ ਜਾਂ ਮਰਦੇ ਨੇ ਜਾਂ ਮਾਰਦੇ ਨੇ, ਔਰ ਜਿੱਥੇ ਵੀ ਮਰਦੇ ਮਾਰਦੇ ਨੇ ਗੱਜ ਕੇ ਫਤਿਹ ਬੁਲਾਉਂਦੇ ਨੇ।
ਸ਼ਾਹ ਪੁਕਾਰ ਸੁਨੀਕ ਸਾਰੇ,
ਕਹਿਣ ਲੱਗਾ ਆਪਾਂ ਇੱਕ ਵਾਰੀ ਪਹਿਲਾਂ ਬਾਦਸ਼ਾਹ ਕੋਲ ਪੁਕਾਰ ਕਰ ਚੁੱਕੇ ਹਾਂ ਇਸ ਮਸਲੇ ਤੇ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆਪਾਂ ਪੁਕਾਰ ਭੇਜੀ ਸੀ, ਇੱਕ ਵਾਰ ਆਪਾਂ ਬਾਦਸ਼ਾਹ ਦੇ ਕੋਲ ਵੀ ਇਹ ਪੁਕਾਰ ਕਰ ਚੁੱਕੇ ਹਾਂ।
ਲੜਿਓ ਆਨ ਲਸ਼ਕਰ ਤਬ ਭਾਰੇ,
ਉਸ ਵੇਲੇ ਬਾਦਸ਼ਾਹ ਦਾ ਬੜਾ ਵੱਡਾ ਲਸ਼ਕਰ ਆਇਆ ਸੀ, ਬਾਦਸ਼ਾਹ ਦੀਆਂ ਬੜੀਆਂ ਵੱਡੀਆਂ ਬਾਦਸ਼ਾਹੀ ਸੈਨਾਵਾਂ ਬਾਦਸ਼ਾਹੀ ਫੌਜਾਂ ਉਹ ਆਈਆਂ ਸਨ, ਤੇ ਬੜਾ ਵੱਡਾ ਭਾਰੀ ਜੰਗ ਯੁੱਧ ਹੋਇਆ ਸੀ ਆਨੰਦਪੁਰ ਸਾਹਿਬ ਦੇ ਮੈਦਾਨ ਚ।
ਅਬ ਕਹਿ ਜਾਏ ਕਹਾਂ ਕਹਿ ਸ਼ਾਓ,
ਕਹਿੰਦੇ ਜੇ ਹੁਣ ਆਪਾਂ ਦੁਬਾਰਾ ਬਾਦਸ਼ਾਹ ਕੋਲ ਜਾਂਦੇ ਹਾਂ ਤੇ ਕੀ ਕਵਾਂਗੇ ਜਾ ਕੇ। ਅੱਗੇ ਇੱਕ ਵਾਰੀ ਬਾਦਸ਼ਾਹ ਨੂੰ ਆਪਾਂ ਕਹਿ ਬੈਠੇ ਹਾਂ, ਹੁਣ ਦੁਬਾਰਾ ਬਾਦਸ਼ਾਹ ਨੂੰ ਕੀ ਆਖਾਂਗੇ ਵੀ ਸਾਡੇ ਕੋਲੋਂ ਗੁਰੂ ਜੀ ਕਾਬੂ ਨਹੀਂ ਆਏ। ਬਾਦਸ਼ਾਹ ਸਾਨੂੰ ਲਾਹਨਤਾਂ ਪਾਵੇਗਾ, ਤਰਕਾਰਾਂ ਪਾਵੇਗਾ ਵੀ ਤੁਸੀਂ ਕਾਹਦਾ ਰਾਜ ਲਈ ਬੈਠੇ ਹੋ ਜੇ ਤੁਸੀਂ ਇੱਕ ਗੁਰੂ ਜੀ ਨੂੰ ਕਾਬੂ ਨਹੀਂ ਕਰ ਸਕਦੇ। ਕਹਿੰਦਾ ਵੀ ਪਹਿਲਾਂ ਵੀ ਆਪਾਂ ਬਾਦਸ਼ਾਹ ਕੋਲ ਇੱਕ ਵਾਰੀ ਪੁਕਾਰ ਕਰ ਬੈਠੇ ਹਾਂ, ਹੁਣ ਆਪਾਂ ਦੁਬਾਰਾ ਬਾਦਸ਼ਾਹ ਨੂੰ ਕੀ ਕਹਾਂਗੇ ਕੀ ਆਖਾਂਗੇ।
ਨਿਰਬਲ ਅਦਕ ਲਖੈ ਮਨ ਮਾਉ,
ਬਾਦਸ਼ਾਹ ਸਮਝੇਗਾ ਕਿ ਰਾਜੇ ਉੱਕਾ ਹੀ ਨਿਰਬਲ ਨੇ, ਇਹ ਰਾਜੇ ਜਿਹੜੇ ਨੇ ਕਾਇਰ ਨੇ, ਗੀਦੀ ਨੇ, ਸਾਨੂੰ ਤਾਂ ਉਹ ਬੁਜਦਲ ਸਮਝੇਗਾ, ਸਾਨੂੰ ਤਾਂ ਫਿਰ ਬਾਦਸ਼ਾਹ ਬਿਲਕੁਲ ਹੀ ਨਿਰਬਲ ਤੇ ਕਮਜ਼ੋਰ ਸਮਝੇਗਾ।
ਬਾਰ ਬਾਰ ਕੀ ਸੁਣੇ ਪੁਕਾਰ,
ਇਹ ਬਾਰ ਬਾਰ ਉਹ ਸਾਡੀ ਪੁਕਾਰ ਕੀ ਸੁਣੇਗਾ, ਰੋਜ਼ ਰੋਜ਼ ਅਸੀਂ ਉਹਨੂੰ ਕੀ ਹੁਣ ਪੁਕਾਰਾਂ ਕਰੀਏ।
ਕਹਿ ਖਿਜ ਪਰੈ ਕਰੈ ਬੁਰਿਆਰ,
ਹੋ ਸਕਦਾ ਜੇ ਹੁਣ ਅਸੀਂ ਦੁਬਾਰਾ ਪੁਕਾਰ ਕੀਤੀ ਬਾਦਸ਼ਾਹ ਕੋਲ ਤੇ ਬਾਦਸ਼ਾਹ ਸਾਡੇ ਨਾਲ ਖਿਜ ਵੀ ਸਕਦਾ, ਬਾਦਸ਼ਾਹ ਆ ਉਹਦਾ ਕੀ ਪਤਾ ਕਿੱਧਰ ਨੂੰ ਮੂਡ ਹੋ ਜਾਏ। ਕਹਿੰਦਾ ਉਹ ਸਾਡੇ ਨਾਲ ਖਿਜ ਵੀ ਸਕਦਾ, ਹੋ ਸਕਦਾ ਸਾਡਾ ਹੀ ਬੁਰਾ ਕਰ ਦੇ। ਉਹ ਆਪਣੇ ਨਵਾਬਾਂ ਨੂੰ ਭੇਜਦੇ ਵੀ ਚਲੋ ਤੁਹਾਨੂੰ ਜੇਲ੍ਹ ਚ ਡੱਕਦਾ, ਤੁਹਾਡਾ ਰਾਜ ਮੈਂ ਲੈਣਾ, ਮੈਂ ਆਪੇ ਚਲਾਵਾਂਗਾ। ਏਦਾਂ ਵੀ ਕਹਿ ਸਕਦਾ ਜੇ ਤੁਹਾਡੇ ਕੋਲੋਂ ਰਾਜ ਨਹੀਂ ਚੱਲਦਾ ਤੇ ਮੈਂ ਲੈ ਲੈਣਾ, ਏਦਾਂ ਉਹ ਕਹਿ ਸਕਦਾ, ਸਾਡਾ ਬੁਰਾ ਵੀ ਕਰ ਸਕਦਾ।
ਇੱਕ ਸੋ ਜੇ ਗੁਰ ਕੇ ਸਿੱਖ ਮਰੈ, ਆਏ ਹਜ਼ਾਰੋਂ ਕਿਸਨ ਧਰੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜੇ ਜੰਗ ਦੇ ਮੈਦਾਨ ਵਿੱਚ ਗੁਰੂ ਦਾ 100 ਸਿੰਘ ਮਰਦਾ ਤੇ 100 ਸਿੰਘ ਦੀ ਥਾਂ ਤੇ ਹਜ਼ਾਰਾਂ ਹੋਰ ਆ ਕੇ ਕੇਸਾ ਧਾਰੀ ਬਣ ਜਾਂਦੇ ਨੇ। ਕਹਿੰਦਾ ਬੜੀ ਵੱਡੀ ਹੈਰਾਨੀ ਦੀ ਗੱਲ, ਸਮੱਸਿਆ ਤਾਂ ਇਹ ਹੈ ਨਾ ਵੀ ਜੇ ਉਹਨਾਂ ਦਾ 100 ਸਿੰਘ ਅਸੀਂ ਮਾਰ ਵੀ ਦਿੰਦੇ ਹਾਂ ਹਿੰਮਤ ਕਰਕੇ ਤੇ ਹਜ਼ਾਰ ਹੋਰ ਆ ਜਾਂਦਾ, ਕੇਸਾ ਧਾਰੀ ਹੋ ਕੇ ਹਜ਼ਾਰਾਂ ਹੋਰ ਆ ਜਾਂਦੇ ਨੇ।
ਨੈ ਨਿਪਟੇ ਨੈ ਪਾਏ ਪਰਾਜੈ,
ਉਹ ਨਾ ਤਾਂ ਸਾਡੇ ਕੋਲੋਂ ਮੁੱਕਦੇ ਨੇ ਤੇ ਨਾ ਹੀ ਸਾਡੇ ਕੋਲੋਂ ਹਾਰਦੇ ਨੇ।
ਹਨ ਲਾਭ ਕੋ ਲਖੈ ਨਾ ਕਾਜੈ,
ਨਾ ਸਾਡੇ ਕੋਲੋਂ ਹਾਰਦੇ ਨੇ ਨਾ ਸਾਡੇ ਕੋਲੋਂ ਮੁੱਕਦੇ ਨੇ। ਖਾਲਸਾ ਜੀ, ਇਹ ਦੁਸ਼ਮਣ ਦੇ ਮੂੰਹ ਦੀ ਜ਼ੁਬਾਨੀ ਹੈ। ਦੁਸ਼ਮਣ ਇਹ ਗੱਲ ਕਹਿ ਰਿਹਾ ਹੈ ਕਿ ਗੁਰੂ ਕੇ ਸਿੰਘ ਸਾਡੇ ਕੋਲੋਂ ਮੁੱਕਦੇ ਨਹੀਂ, ਅਸੀਂ ਮੁਕਾ ਕੇ ਥੱਕ ਗਏ ਹਾਂ। ਏਡੀ ਲੰਮੀ ਹੈ ਸਾਡੀ ਕਤਾਰ, ਲੋਕੋ ਮਾਰਿਆਂ ਮੁੱਕਦੇ ਨਹੀਂ ਅਸੀਂ, ਏਡੀ ਲੰਮੀ ਹੈ ਸਾਡੀ ਕਤਾਰ, ਲੋਕੋ ਇਹ ਮਾਰਿਆਂ ਨਹੀਂ ਮੁੱਕਦੇ ਨਾ ਹਰਾਇਆਂ ਹਾਰਦੇ ਨੇ। ਕਹਿੰਦਾ ਇਹੋ ਜਿਹੇ ਨੇ ਕਿ ਨਾ ਹਰਾਇਆਂ ਹਾਰਦੇ ਨੇ ਨਾ ਮੁਕਾਇਆ ਮੁੱਕਦੇ ਨੇ। ਹਾਨ ਲਾਭ ਕੋ ਲਖੈ ਨਾ ਕਾਜੈ, ਇਹਨਾਂ ਨੂੰ ਨਾ ਪਤਾ ਕੁਝ ਹਾਨੀ ਦਾ, ਇਹਨਾਂ ਨੂੰ ਨਾ ਪਤਾ ਕੁਝ ਲਾਭ ਦਾ, ਬਸ ਕੇਵਲ ਲੜਨਾ ਹੀ ਜਾਣਦੇ ਨੇ। ਜਦੋਂ ਲੜਦੇ ਨੇ ਉਸ ਵੇਲੇ ਫਿਰ ਕਮਾਲ ਹੀ ਕਰ ਦਿੰਦੇ ਨੇ। ਹਾਂਜੀ,
ਸੁਣੋ ਗਰੀਸ਼ਰ ਕਰੋ ਉਪਾਏ,
ਪਹਾੜੀ ਰਾਜੇ ਹੁਣ ਚੁੱਪ ਨਾ ਬੈਠੋ, ਉਪਾਅ ਕਰੋ ਕੋਈ, ਸੋਚੋ ਕੁਝ ਇਹਨਾਂ ਦਾ, ਇਹਨਾਂ ਦਾ ਕੋਈ ਬੰਦੋਬਸਤ ਕਰੋ।
ਬਿਗੜਤ ਕਾਰਜ ਸਮਝਾਏ,
ਜੇ ਇਸੇ ਤਰ੍ਹਾਂ ਆਪਾਂ ਬੈਠੇ ਰਹੇ ਤੇ ਆਪਣੇ ਕੰਮ ਵਿਗੜ ਜਾਣਗੇ, ਸਾਰੇ ਆਪਣੇ ਸਾਰੇ ਕੰਮ ਵਿਗੜ ਜਾਣਗੇ।
ਸੁਨਤ ਘਮੰਡ ਚੰਦ ਤਬ ਪਾਖਾ ਕੋ ਉਪਾਏ ਤੁਮਨੇ ਅਬਲਾਖਾ।
ਰਾਜਾ ਘਮੰਡ ਚੰਦ ਬੋਲਿਆ ਲਾਗਿਓ, ਕਹਿੰਦਾ ਕਿਹੜਾ ਉਪਾਅ ਤੁਸੀਂ ਸੋਚਿਆ, ਤੁਸੀਂ ਕੀ ਉਪਾਅ ਸੋਚਿਆ ਭੀਮ ਚੰਦ, ਤੂੰ ਆਪਣੇ ਮਨ ਚ ਕੀ ਵਿਚਾਰ ਕੀਤੀ ਹੈ, ਕੀ ਸੋਚਿਆ ਹੈ?
ਬਿਨਾਂ ਲੜਨ ਤੇ ਅਪਰ ਨਾ ਕੋ।
ਕਹਿੰਦਾ ਲੜਨ ਤੋਂ ਬਿਨਾਂ ਤਾਂ ਕੋਈ ਉਪਾਅ ਹੈ ਹੀ ਨਹੀਂ। ਹੋਰ ਹੁਣ ਹੱਥ ਜੋੜ ਕੇ ਉਹਨਾਂ ਅੱਗੇ ਮਿੰਨਤ ਤਾਂ ਕਰਨੋ ਰਹੇ। ਕਹਿੰਦਾ ਵੀ ਲੜਨ ਤੋਂ ਬਿਨਾਂ ਘਮੰਡ ਚੰਦ, ਰਾਜਾ ਨਾ ਵੀ ਘਮੰਡ ਚੰਦ ਹੈ ਵੀ ਘਮੰਡੀ ਸੀ। ਕਹਿੰਦਾ ਵੀ ਆਪਣੇ ਕੋਲ ਲੜਾਈ ਤੋਂ ਬਿਨਾਂ ਤਾਂ ਕੋਈ ਉਪਾਅ ਹੈ ਹੀ ਨਹੀਂ, ਬਸ ਇੱਕ ਉਪਾਅ ਇਹੀ ਹੈ ਵੀ ਆਪਾਂ ਉਹਨਾਂ ਨਾਲ ਲੜ ਹੀ ਸਕਦੇ ਹਾਂ।
ਮਿਲੇ ਨਾ ਬਚੋ ਛੀਨ ਲੈ ਸੋ,
ਜੇ ਉਹਨਾਂ ਨਾਲ ਮਿਲ ਕੇ ਰਹੋਗੇ ਹੱਥ ਜੋੜ ਕੇ, ਉਹਨਾਂ ਨੇ ਸਾਡੇ ਕੋਲੋਂ ਜੋ ਕੁਝ ਬਚਿਆ ਉਹ ਸਾਰਾ ਕੁਝ ਖੋ ਲੈਣਾ।
ਪ੍ਰਥਮ ਸ਼ਾਹ ਟਿਗ ਬਣੇ ਨਾ ਜਾਣਾ।
ਕਹਿੰਦਾ ਪਹਿਲਾਂ ਆਪਾਂ ਲੜੀਏ, ਕਿਉਂਕਿ ਜੇ ਆਪਾਂ ਹੁਣ ਬਾਦਸ਼ਾਹ ਕੋਲ ਜਾਂਦੇ ਹਾਂ, ਪਹਿਲਾਂ ਬਾਦਸ਼ਾਹ ਕੋਲ ਜਾਣਾ ਨਹੀਂ ਬਣਦਾ।
ਸੈਨਾ ਸੰਚ ਕਹਲ ਕਮਸਾਨਾ।
ਕਹਿੰਦਾ ਪਹਿਲਾਂ ਆਪਣੀ ਫੌਜ ਇਕੱਠੀ ਕਰੋ, ਸੈਨਾ ਇਕੱਠੀ ਕਰੋ, ਔਰ ਸੈਨਾ ਇਕੱਠੀ ਕਰਕੇ ਘਮਾਸਾਨ ਜੰਗ ਕਰੋ।
ਲੜਵੇ ਕੋਦੇ ਪਸਰੈ ਜੇ ਆਲਸ, ਰਾਜ ਕਰਨ ਕੀ ਤਰੈ ਨਾ ਲਾਲਸ।
ਜੇ ਰਾਜਾ ਲੜਾਈ ਕਰਨ ਤੋਂ ਆਲਸ ਰੱਖੇ ਨਾ, ਵੀ ਛੱਡੋ ਪਰੇ ਕੀ ਲੜਨਾ। ਕਹਿੰਦਾ ਫਿਰ ਉਹ ਰਾਜਾ ਰਾਜ ਕਰਨ ਦੀ ਲਾਲਸਾ ਛੱਡ ਦੇ, ਫਿਰ ਉਹ ਰਾਜ ਨਹੀਂ ਕਰ ਸਕਦਾ। ਜਿਹੜਾ ਰਾਜਾ ਜੰਗ ਕਰਨ ਤੋਂ ਆਲਸ ਕਰੇ, ਲੜਾਈ ਕਰਨ ਤੋਂ ਆਲਸ ਕਰੇ, ਕਹਿੰਦੇ ਉਹ ਰਾਜਾ ਫਿਰ ਰਾਜ ਕਰਨ ਦੀ ਲਾਲਸਾ ਛੱਡ ਦੇਵੇ, ਤਿਆਗ ਦੇਵੇ।
ਰਿਪ ਬਸ ਹੋਏ ਨਾ ਦੰਡ ਬਹੀਨਾ।
ਦੁਸ਼ਮਣ ਕਦੇ ਕਾਬੂ ਨਹੀਂ ਹੋ ਸਕਦਾ ਜਦੋਂ ਤੱਕ ਉਹਨੂੰ ਦੰਡ ਨਾ ਦਿਓ। ਦੁਸ਼ਮਣ ਕਾਬੂ ਵਿੱਚ ਤਾਂ ਹੀ ਆ ਸਕਦਾ ਜੇ ਉਹਨੂੰ ਦੰਡ ਦੇਵੋ।
ਸਦਾ ਪ੍ਰਤਾਪ ਸਦੰਡ ਅਧੀਨਾ।
ਔਰ ਜੇ ਉਹਨਾਂ ਨੂੰ ਦੰਡ ਦਿਓਗੇ ਤਾਂ ਤੁਹਾਡਾ ਪ੍ਰਤਾਪ ਵਧੇਗਾ, ਤਾਂ ਤੁਹਾਡੇ ਰਾਜ ਭਾਗ ਦਾ ਪ੍ਰਤਾਪ ਵਧੇਗਾ।
ਬਿਨਾਂ ਦੰਡ ਤੇ ਕੋਈ ਨਾ ਜਾਣੈ।
ਦੰਡ ਤੋਂ ਬਿਨਾਂ ਨਹੀਂ ਕੋਈ ਜਾਣਦਾ। ਇਹ ਸਮਾਂ ਇਹੋ ਜਿਹਾ, ਜਦੋਂ ਤੱਕ ਦੁਸ਼ਮਣ ਨੂੰ ਦੰਡ ਨਹੀਂ ਦਿੰਦੇ ਉਦੋਂ ਤੱਕ ਉਹ ਸਾਨੂੰ ਰਾਜੇ ਨਹੀਂ ਸਮਝੇਗਾ, ਸਾਡਾ ਪ੍ਰਤਾਪ ਨਹੀਂ ਜਾਣਨਗੇ।
ਪ੍ਰਜਾ ਦੀਨ ਵੀ ਤ੍ਰਿਸਕ੍ਰਿਤ ਠਾਨੈ।
ਫਿਰ ਪ੍ਰਜਾ ਵੀ ਦੀਨ ਹੋ ਜਾਂਦੀ ਹੈ, ਫਿਰ ਉਹ ਵੀ ਅੱਗੋਂ ਕਹਿੰਦੇ ਪ੍ਰਜਾ ਵੀ ਜਿਹੜੀ ਆ ਉਹ ਦੀਨ ਹੋ ਕੇ ਕਿਗੇ ਆਂਦੀ ਹੈ।
ਜਗ ਮੈਂ ਉੱਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਨਾ ਕਾਜਾ।
ਕਹਿੰਦਾ ਵੀ ਭਾਵੇਂ ਇਸ ਜਗਤ ਵਿੱਚ ਉੱਚਾ ਤੇ ਭਾਵੇਂ ਕੋਈ ਨੀਵਾਂ, ਦੰਡ ਦੇਣ ਦੇ ਨਾਲ ਹੀ ਸਾਰੇ ਕੰਮ ਸਰਦੇ ਨੇ। ਭਾਵੇਂ ਕੋਈ ਉੱਚਾ ਨੀਵਾਂ, ਸਭ ਨੂੰ ਦੰਡ ਮਿਲੇ ਫੇਰ ਹੀ ਉਹ ਕੰਮ ਸਵਰਦਾ ਹੈ।
ਸੁਣਤ ਘਮੰਡ ਚੰਦ ਕੇ ਆਸ਼ੈ।
ਜਦੋਂ ਰਾਜੇ ਘਮੰਡ ਚੰਦ ਦੇ ਇਸ ਆਸ਼ੇ ਨੂੰ ਬੋਲਾਂ ਨੇ ਰਾਜਿਆਂ ਨੇ ਸੁਣਿਆ।
ਹੁਮ ਚੰਦ ਪੁਨ ਬਾਕ ਪ੍ਰਕਾਸ਼ੈ।
ਰਾਜਾ ਭੂਪ ਚੰਦ ਉਸ ਵੇਲੇ ਬੋਲਿਆ, ਕਹਿਣ ਲੱਗਾ
ਜਥਾ ਯੋਗ ਤੁਮ ਨੀਤ ਉਚਾਰੇ।
ਰਾਜਾ ਭੂਪ ਚੰਦ ਕਹਿੰਦਾ ਹੇ ਰਾਜਾ ਘਮੰਡ ਚੰਦ, ਜਿਹੜੀ ਨੀਤੀ ਤੂੰ ਦੱਸੀ ਹੈ ਬਿਲਕੁਲ ਜਥਾ ਯੋਗ ਇਸੇ ਤਰ੍ਹਾਂ ਸਹੀ ਹੈ ਜੋ ਤੂੰ ਦੱਸਿਆ ਹੈ।
ਉਚਿਤ ਨਾ ਮਿਟੈ ਮਾਨ ਕਰ ਹਾਰੇ।
ਏਦਾਂ ਉਚਿਤ ਨਹੀਂ ਹੈ ਕਿ ਆਪਾਂ ਹਾਰ ਮੰਨ ਕੇ ਬੈਠ ਜਾਈਏ, ਹਾਰ ਕੇ ਬਹਿ ਜਾਈਏ, ਪਹਿਲਾਂ ਹੀ ਲੜਨ ਤੋਂ ਹਾਰ ਕੇ ਬੈਠ ਜਾਈਏ, ਇਹ ਉਚਿਤ ਨਹੀਂ ਹੈ।
ਮਰੇ ਜੁੱਧ ਮੈਂ ਵੀਰ ਕਨੇਰੇ, ਸਿਮਰੈ ਤਿਨੋ ਮਰਨ ਡਰ ਹੇਰੇ।
ਤੇਰੀ ਲੜਨ ਵਾਲੀ ਗੱਲ ਤਾਂ ਠੀਕ ਹੈ, ਪਰ ਹੇ ਘਮੰਡ ਚੰਦ ਸਾਨੂੰ ਉਹ ਜੰਗ ਨਹੀਂ ਭੁੱਲਦੇ ਜਿਨ੍ਹਾਂ ਜੰਗਾਂ ਵਿੱਚ ਗੁਰੂ ਤੇ ਗੁਰੂ ਖਾਲਸੇ ਨਾਲ ਲੜਦਿਆਂ ਸਾਡੇ ਬੜੇ ਬੜੇ ਵੀਰ ਦਲੇਰ ਮਾਰੇ ਗਏ ਨੇ, ਸਾਡੇ ਬੜੇ ਬੜੇ ਵੀਰ ਯੋਧੇ ਜੰਗ ਦੇ ਵਿੱਚ ਮਾਰੇ ਗਏ ਨੇ, ਉਹ ਨਹੀਂ ਸਾਨੂੰ ਭੁੱਲਦੇ। ਉਹਨਾਂ ਨੂੰ ਯਾਦ ਕਰਕੇ ਸਾਡੇ ਮਨ ਵਿੱਚ ਮਰਨ ਦਾ ਡਰ ਪੈਦਾ ਹੁੰਦਾ।
ਰਾਜਨ ਕੋ ਇਹ ਬਾਤ ਨਾ ਨਿਕੇ।
ਪਰ ਫਿਰ ਵੀ ਰਾਜਿਆਂ ਨੂੰ ਇਹ ਗੱਲ ਚੰਗੀ ਨਹੀਂ ਕਿ ਉਹ ਮਰਨ ਦਾ ਡਰ ਆਪਣੇ ਮਨ ਵਿੱਚ ਰੱਖਣ ਤੇ ਲੜਾਈ ਕਰਨਾ ਛੱਡ ਦੇਣ। ਰਾਜਿਆਂ ਵਾਸਤੇ ਇਹ ਗੱਲ ਨਹੀਂ ਸੋਭਦੀ, ਇਹ ਗੱਲ ਚੰਗੀ ਨਹੀਂ।
ਉਦਮ ਕਰਨ ਬਾਤ ਹੈ ਨੀਕੀ।
ਰਾਜੇ ਦਾ ਧਰਮ ਤਾਂ ਇਹ ਹੈ ਵੀ ਭਾਵੇਂ ਹਾਰ ਜਾਏ ਦੁਬਾਰਾ ਫੇਰ ਉਦਮ ਕਰੇ, ਦੁਬਾਰਾ ਫੇਰ ਪੁਰਸ਼ਾਰਥ ਕਰੇ।
ਥੋੜੇ ਸਿੰਘ ਅਬੈ ਗੁਰ ਤੀਰ।
ਹਾਲੇ ਤੱਕ ਤਾਂ ਗੁਰੂ ਜੀ ਦੇ ਕੋਲ ਥੋੜੇ ਜੇ ਗਿਣਤੀ ਦੇ ਹੀ ਸਿੰਘ ਹਨ।
ਲੜੋ ਭਲੇ ਲੈ ਕਬ ਪੱਟ ਬੀਰ ਪੀਰ।
ਕਹਿੰਦਾ ਭੱਟਾਂ ਦੀ ਸੂਰਮਿਆਂ ਦੀ ਭੀੜ ਲੈ ਕੇ ਹੁਣ ਆਪਾਂ ਉਹਨਾਂ ਨਾਲ ਲੜ ਸਕਦੇ ਹਾਂ, ਉਹਨਾਂ ਕੋਲ ਕੋਈ ਹਾਲੇ ਬਹੁਤਾ ਵੱਡਾ ਦਲ ਨਹੀਂ ਹੈ।
ਅਮਰੀ ਭੂਮ ਵਿਖੇ ਨੈ ਫੇਰੈ, ਜੀ ਨੈ ਮਿਟਤ ਉਚਿਤ ਹਮ ਲੜੈ।
ਕਹਿੰਦਾ ਸਾਡੀ ਧਰਤੀ ਵਿੱਚ ਉਹ ਨਾ ਫਿਰਨ, ਤੇ ਜੇ ਫਿਰਨੋ ਨਹੀਂ ਹਟਦੇ ਤੇ ਫਿਰ ਸਾਡੇ ਵਾਸਤੇ ਉਚਿਤ ਹੈ ਕਿ ਸਾਨੂੰ ਉਹਨਾਂ ਨਾਲ ਲੜਨਾ ਚਾਹੀਦਾ, ਸਾਨੂੰ ਉਹਨਾਂ ਨਾਲ ਜੰਗ ਕਰਨਾ ਚਾਹੀਦਾ।
ਇਤਿਹਾਸਕ ਮਿਲ ਮਸਲਤ ਕਰੇ।
ਇੱਦਾਂ ਇਹਨਾਂ ਸਾਰੇ ਰਾਜਿਆਂ ਨੇ ਰਲ ਕੇ ਸਲਾਹ ਕੀਤੀ, ਕਹਿੰਦੇ ਵਾਕਈ ਲੜਨਾ ਚਾਹੀਦਾ, ਜੰਗ ਕਰਨਾ ਚਾਹੀਦਾ।
ਉੜਕ ਲੜਨ ਹਿਤ ਬੁੱਧ ਧਰੇ।
ਇਹਨਾਂ ਸਾਰੇ ਮੂਰਖਾਂ ਨੇ ਰਲ ਕੇ ਸਲਾਹ ਕਰਕੇ ਇਸੇ ਤਰ੍ਹਾਂ ਹੀ ਇਹ ਸਲਾਹ ਕੀਤੀ ਕਿ ਹੁਣ ਲੜਾਈ ਕਰਨੀ ਚਾਹੀਦੀ ਆ, ਜੰਗ ਹੀ ਕਰਨਾ ਚਾਹੀਦਾ।
ਸਕਲ ਸਮਾਜ ਤਿਆਰ ਕੋ ਕੀਨ।
ਉਹਨਾਂ ਨੇ ਆਪਣਾ ਸਾਰਾ ਸਮਾਜ ਤਿਆਰ ਕਰ ਲਿਆ।
ਉਲਕਾ ਅਰਬ ਰੋਧ ਪਰ ਲੀਨ।
ਬਹੁਤ ਸਾਰੀਆਂ ਗੋਲੀਆਂ, ਬਹੁਤ ਸਾਰਾ ਬਾਰੂਦ ਸਿੱਕਾ ਉਹ ਇਹਨਾਂ ਨੇ ਇਕੱਠਾ ਕਰਕੇ ਰੱਖ ਲਿਆ।
ਸਤਿਗੁਰ ਕੇ ਟਿਗ ਲਿਖੇ ਪਠਾਏ, ਅਬ ਲੋਟਰੋ ਰਹੇ ਗਮ ਖਾਏ।
ਇਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਵੀ ਲਿਖ ਕੇ ਭੇਜ ਦਿੱਤਾ। ਕਹਿਣ ਲੱਗਾ ਹੁਣ ਤੱਕ ਤਾਂ ਅਸੀਂ ਗਮ ਖਾ ਕੇ ਟਿਕੇ ਹੋਏ ਸੀ, ਹੁਣ ਤੱਕ ਤਾਂ ਗਮ ਖਾ ਕੇ ਅਸੀਂ ਟਲੇ ਹੋਏ ਸੀ।
ਨਿਤ ਵਿਗਾੜ ਕਰ ਸਿੰਘ ਸਿਧਾਰੈ।
ਤੁਹਾਡੇ ਜਿਹੜੇ ਸਿੰਘ ਨੇ ਉਹ ਸਾਡਾ ਵਿਗਾੜ ਕਰਦੇ ਨੇ, ਰੋਜ਼ ਸਾਡੇ ਪਿੰਡ ਉਜਾੜਦੇ ਨੇ, ਸਾਡੇ ਪਿੰਡਾਂ ਨੂੰ ਉਜਾੜ ਕੇ ਚਲੇ ਜਾਂਦੇ ਨੇ।
ਲੂਟ ਕੂਟ ਕਰ ਕ੍ਰਿਖੀ ਮਾਨਵ ਮਾਰੈ।
ਲੂਟ ਕੂਟ ਕਰਕੇ ਸਾਡੇ ਬੰਦਿਆਂ ਨੂੰ ਮਾਰਦੇ ਨੇ, ਸਾਡੇ ਨਗਰਾਂ ਨੂੰ ਉਜਾੜਦੇ ਨੇ।
ਤੁਮਨੇ ਟਰੋ ਹੇਰ ਹਮ ਹਾਰੇ, ਅਬ ਬਾਜੇਂਗੇ ਲੋਕ ਰਾਰੇ।
ਪਹਾੜੀ ਰਾਜਿਆਂ ਨੇ ਲਿਖ ਕੇ ਭੇਜਿਆ ਗੁਰੂ ਜੀ ਨੂੰ, ਕਹਿੰਦਾ ਤੁਸੀਂ ਨਹੀਂ ਟਲਦੇ, ਜੇ ਤੁਸੀਂ ਨਹੀਂ ਹਟਦੇ ਤੇ ਅਸੀਂ ਹੁਣ ਹਾਰ ਗਏ ਆਂ, ਆਖਰਕਾਰ ਹੁਣ ਸਾਨੂੰ ਵੀ ਜੰਗ ਦੇ ਮੈਦਾਨ ਵਿੱਚ ਲੜਨਾ ਪਵੇਗਾ ਗੁਰੂ ਜੀ, ਹੁਣ ਤਾਂ ਫਿਰ ਲੋਹੇ ਤੇ ਲੋਹਾ ਹੀ ਵੱਜੇਗਾ ਜੇ ਤੁਸੀਂ ਨਹੀਂ ਹਟਦੇ।
ਨਹੀਂ ਤਾਂ ਇਸ ਕੋ ਪਾਏ ਨਾ ਫੇਰੋ।
ਨਹੀਂ ਤਾਂ ਹਾਲੇ ਵੀ ਕੁਝ ਨਹੀਂ ਵਿਗੜਿਆ ਗੁਰੂ ਜੀ, ਤੁਸੀਂ ਆਪਣਿਆਂ ਸਿੰਘਾਂ ਨੂੰ ਰੋਕ ਲਓ, ਉਹ ਆ ਕੇ ਸਾਡੇ ਇਲਾਕੇ ਚ ਫੇਰਾ ਨਾ ਪਾਉਣ, ਸਾਡੇ ਨਗਰਾਂ ਵਿਚ ਨਾ ਆਉਣ।
ਬੈਠੇ ਰਹੋ ਅਰਖ ਜੁਤ ਡੇਰੇ।
ਤੁਸੀਂ ਆਪਣੇ ਡੇਰੇ ਵਿਚ ਖੁਸ਼ੀ ਸਮੇਤ ਬੈਠੇ ਰਹੋ, ਆਪਣੇ ਡੇਰੇ ਚੋ ਬਾਹਰ ਨਾ ਨਿਕਲਿਆ ਕਰੋ।
ਸਭਾ ਮਜਾਰ ਲਿਖਿਓ ਜਾਵੇ ਆਯੋ, ਸ਼੍ਰੀ ਕਲਗੀ ਧਰ ਨੇ ਸੋ ਪਡਵਾਯੋ।
ਇਹ ਚਿੱਠੀ ਲਿਖ ਕੇ ਪਹਾੜੀ ਰਾਜਿਆਂ ਨੇ ਧਮਕੀ ਭਰੀ, ਇਹ ਚਿੱਠੀ ਗੁਰੂ ਸਾਹਿਬ ਕੋਲ ਭੇਜੀ ਤੇ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੁਣਾਓ, ਪੜ ਕੇ ਆਪਣੀ ਸਭਾ ਦੇ ਵਿਚ ਮਹਾਰਾਜ ਜੀ ਨੇ ਪੜਵਾ ਕੇ ਸੁਣੀ ਹੈ।
ਸਭ ਰਾਜੇ ਇਕੱਠੇ ਪੁੰਨ ਹੈ ਕੈ।
ਮਹਾਰਾਜ ਜੀ ਨੇ ਸੁਣਿਆ ਕਿ ਜਿੰਨੇ ਰਾਜੇ ਨੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਨੇ।
ਸੈਨ ਸਕੇਲੀ ਧਨ ਬੋਧੈ ਕੈ।
ਔਰ ਬਹੁਤ ਸਾਰੀ ਸੈਨਾ ਪੈਸੇ ਦੇ ਕੇ, ਰੁਪਈਏ ਦੇ ਕੇ ਇਹਨਾਂ ਨੇ ਇਕੱਠੀ ਕੀਤੀ ਹੈ।
ਚਾਹਤ ਲਿਓ ਫੇਰ ਤੁਮ ਸੰਗ।
ਸਿੱਖ ਕਹਿਣ ਲੱਗੇ ਮਹਾਰਾਜ ਜੀ ਹੁਣ ਇਹ ਰਾਜੇ ਤੁਹਾਡੇ ਨਾਲ ਫੇਰ ਲੜਨਾ ਚਾਹੁੰਦੇ ਨੇ, ਫੇਰ ਜੰਗ ਕਰਨਾ ਚਾਹੁੰਦੇ ਨੇ।
ਰਣਪ੍ਰਿਆ ਸੁਣ ਕੇ ਨ੍ਰਿਪਤ ਕੁਟੰਗ।
ਕਲਗੀਧਰ ਤਾਂ ਪਹਿਲਾਂ ਹੀ ਜੰਗ ਨਾਲ ਪਿਆਰ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਿਆਂ ਦੀ ਕੂਟਨੀਤੀ ਨੂੰ ਸੁਣਿਆ।
ਲਿਖਵਾਇਓ ਉਤਰ ਤਤਕਾਲਾ, ਗਿਰਦੇਸ਼ਨ ਕੋ ਰਾਜ ਬਿਸਾਲਾ।
ਪਹਾੜੀ ਰਾਜਿਆਂ ਦੀ ਇਸ ਚਿੱਠੀ ਦਾ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਵਾਇਆ, ਆਖਿਆ ਭਾਈ ਇਹਦਾ ਜਵਾਬ ਸਾਡੇ ਵੱਲੋਂ ਲਿਖ ਕੇ ਪਹਾੜੀ ਰਾਜਿਆਂ ਨੂੰ ਭੇਜ ਦਿਓ।
ਕਰੈ ਖੇਰ ਬਿਤੀ ਜਬ ਜੈ ਹੈ, ਕੋ ਅਰ ਪਰੈ ਤਾਂ ਸਿੰਘ ਲੜੈ।
ਮਹਾਰਾਜ ਜੀ ਕਹਿੰਦੇ ਰਾਜਿਓ ਸਾਡੇ ਸਿੰਘ ਕਿਸੇ ਨਾਲ ਵਧੀਕੀ ਨਹੀਂ ਕਰਦੇ, ਸਾਡੇ ਸਿੰਘ ਸ਼ਿਕਾਰ ਖੇਡਣ ਜਾਂਦੇ ਨੇ, ਪਰ ਜੇ ਕੋਈ ਉਹਨਾਂ ਨਾਲ ਸ਼ਿਕਾਰ ਖੇਡਦਿਆਂ ਵੀ ਅੜਦਾ ਹੈ ਉਹਦੇ ਨਾਲ ਸਾਡੇ ਸਿੰਘ ਲੜਦੇ ਨੇ ਉਹਦੇ ਨਾਲ ਸਾਡੇ ਸਿੰਘ ਯੁੱਧ ਕਰਦੇ ਨੇ
ਫਿਰ ਦੂਣ ਮੈਂ ਦੇਖ ਨਾ ਸਕੈ
ਸਾਡੇ ਸਿੰਘਾਂ ਨੂੰ ਦੂਣ ਵਿਚ ਫਿਰਦਿਆਂ ਤੁਸੀਂ ਵੇਖ ਨਹੀਂ ਸਕਦੇ
ਹੱਕ ਜੰਗ ਕਰਨ ਕੋ ਤਕੋ
ਨਾਹਕੀ ਬਿਨਾਂ ਕਾਰਨ ਤੋਂ ਹੀ ਤੁਸੀਂ ਸਾਡੇ ਨਾਲ ਜੰਗ ਲੜਨਾ ਚਾਹੁੰਦੇ ਹੋ ਤੇ ਫਿਰ ਅਸੀਂ ਵੀ ਤਿਆਰ ਬੈਠੇ ਹਾਂ
ਕਹਿੰਦੇ
ਜੇ ਤੁਸੀਂ ਓਦਾਂ ਹੀ ਲੜਨਾ ਚਾਹੁੰਦੇ ਨਾ ਬਿਨਾਂ ਗੱਲ ਤੋਂ ਹਾਲਾਂਕਿ ਕੋਈ ਕਾਰਨ ਨਹੀਂ ਲੜਨ ਦਾ ਸਾਡੇ ਸਿੰਘ ਕੋਈ ਵਧੀਕੀ ਨਹੀਂ ਕਰ ਰਹੇ ਉਹੀ ਉਹਨਾਂ ਨਾਲ ਹੀ ਲੜਦੇ ਨੇ ਜਿਹੜੇ ਉਹਨਾਂ ਨਾਲ ਲੜਨ ਵਾਸਤੇ ਆਉਂਦੇ ਨੇ ਪਰ ਜੇ ਤੁਸੀਂ ਫਿਰ ਵੀ ਲੜਨਾ ਚਾਹੁੰਦੇ ਹੋ ਸਾਡੇ ਨਾਲ ਤੇ ਅਸੀਂ ਕਿਹੜਾ ਇੱਥੇ ਡਰ ਕੇ ਬੈਠੇ ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਵੀ ਆਪਣੇ ਹੱਥਾਂ ਚ ਹਥਿਆਰ ਧਾਰਨ ਕਰੀ ਬੈਠੇ ਆ ਸਾਡੀਆਂ ਵੀ ਬੰਦੂਕਾਂ ਵਿਚ ਗੋਲੀਆਂ ਪਾਈਆਂ ਹੋਈਆਂ ਸਾਡੇ ਵੀ ਮਿਆਨਾਂ ਵਿਚ ਪਾਈਆਂ ਹੋਈਆਂ ਤੇਗਾਂ ਖੜਕਦੀਆਂ ਨੇ ਪੱਥੇ ਵਿਚ ਪਏ ਹੋਏ ਤੀਰ ਸਾਡੇ ਕਾਲੇ ਨੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਜਾਣ ਲਈ
ਲੜਬੇ ਚੋਂ ਖਾਲਸਾ ਲੜੈ ਮਾਰਨ ਮਰਨ ਯੁੱਧ ਮੈਂ ਥਿਰੈ
ਲੜਨਾ ਚਾਹੁੰਦੇ ਹੋ ਤੇ ਸਾਡਾ ਖਾਲਸਾ ਲੜੇਗਾ ਜੰਗ ਦੇ ਮੈਦਾਨ ਵਿਚ ਮਾਰਨਾ ਤੇ ਮਰਨਾ ਸਾਡਾ ਖਾਲਸਾ ਕਰੇਗਾ
ਚੜੋ ਜੇ ਤੁਮ ਏਥਾ ਨੈ ਦੇਰ
ਜੇ ਤੁਸੀਂ ਉਧਰੋਂ ਚੜਾਈ ਕਰਕੇ ਆਓਗੇ ਤੇ ਇਧਰੋਂ ਸਾਡੇ ਵੱਲੋਂ ਵੀ ਮਹਾਰਾਜ ਜੀ ਕਹਿੰਦੇ ਕੋਈ ਦੇਰੀ ਨਹੀਂ ਹੈ ਕਲਗੀਧਰ ਨੇ ਨਿਡਰ ਹੋ ਕੇ ਜਵਾਬ ਭੇਜਿਆ ਹੇ ਪਹਾੜੀ ਰਾਜਿਓ ਜੇ ਤੁਸੀਂ ਉਧਰੋਂ ਚੜ ਕੇ ਆਓਗੇ ਤੇ ਇਧਰੋਂ ਸਾਡੇ ਵੱਲੋਂ ਵੀ ਕੋਈ ਢਿੱਲ ਨਹੀਂ ਹੈ ਕੋਈ ਦੇਰ ਨਹੀਂ ਹੈ
ਖੂ ਪੁਨ ਕਰਕੇ ਪਟ ਭੀਰ
ਵੇਖ ਲੋ ਜੇ ਵੇਖਣੇ ਨੇ ਦੋ ਦੋ ਹੱਥ ਕਰਕੇ ਜੰਗ ਦੇ ਮੈਦਾਨ ਚ ਤੇ ਵੇਖ ਲੈਨੇ ਆ ਫਿਰ ਜੰਗ ਦੇ ਮੈਦਾਨ ਵਿਚ ਆਮੋ ਸਾਹਮਣੇ ਹੋ ਕੇ
ਲਿਖਿਓ ਗੁਰੂ ਕੋ ਪਹੁੰਚਿਓ ਜਾਏ
ਤਾਂ ਕਲਗੀਧਰ ਨੇ ਜਵਾਬ ਲਿਖਵਾਇਆ ਸਾਹਿਬ ਦਾ ਲਿਖਿਆ ਹੋਇਆ ਜਵਾਬ ਇਹਨਾਂ ਪਹਾੜੀ ਰਾਜਿਆਂ ਦੇ ਕੋਲ ਪਹੁੰਚਿਆ ਹੈ
ਪਠਵਾਇਓ ਸੁਣ ਸਭ ਗਿਰ ਰਾਏ
ਪਹਾੜੀ ਰਾਜਿਆਂ ਨੇ ਇਹ ਜਵਾਬ ਪੜਿਆ ਸੁਣਿਆ ਸਾਰੇ ਰਾਜਿਆਂ ਨੇ ਕੀ ਜਵਾਬ ਲਿਖਿਆ ਕਲਗੀਧਰ ਨੇ
ਸੈਨ ਸਕੇਲਨ ਕੀਨ ਸਤਿਆਰੇ
ਉਸੇ ਵਕਤ ਰਾਜਿਆਂ ਨੇ ਆਖਿਆ ਵੀ ਏਦਾਂ ਗੱਲ ਨਹੀਂ ਬਣਨੀ ਹੁਣ ਤਾਂ ਲੜਨਾ ਹੀ ਪੈਣਾ ਇਹਨਾਂ ਸੈਨਾ ਇਕੱਠੀ ਕੀਤੀ ਆਪਣੀ ਫੌਜ ਇਕੱਠੀ ਕੀਤੀ ਹੈ
ਅਬ ਇਹ ਠਾਠ ਟਰੈ ਨੈ ਟਾਰੇ
ਕਹਿੰਦੇ ਹੁਣ ਤਾਂ ਲੜਾਈ ਦਾ ਹੀ ਠਾਠ ਹੋਵੇਗਾ ਹੁਣ ਨੀ ਟਾਲਿਆ ਟਲਿਆ ਜਾਣਾ
ਸਭ ਰਾਜਨ ਕੇ ਬਜੇ ਨਗਾਰੇ ਰੀਨ ਤੁਰੰਗਨ ਤਾਚਿਨ ਡਾਰੇ
ਸਾਰੇ ਰਾਜਿਆਂ ਦੇ ਨਗਾਰੇ ਵੱਜ ਪਏ ਘੋੜਿਆਂ ਤੇ ਕਾਠੀਆਂ ਪਾ ਕੇ ਸਭ ਨੇ ਘੋੜੇ ਤਿਆਰ ਕਰ ਲਏ
ਮੁਜਰਾ ਸਭ ਸੁਪਟਨ ਕੋ ਲਿਓ
ਮੁਜਰਾ ਕਹਿੰਦੇ ਨੇ ਸਾਰਿਆਂ ਨੂੰ ਰੁਪਈਏ ਵੰਡ ਦਿੱਤੇ ਜਿੰਨੇ ਸੁਪੱਟ ਸੂਰਮੇ ਸੀ ਉਹਨਾਂ ਨੂੰ ਪਹਿਲਾਂ ਪੈਸੇ ਦੇ ਦਿੱਤੇ ਆਖਿਆ ਤੁਸੀਂ ਦਿਲ ਖੋਲ ਕੇ ਲੜੋ ਜਦੋਂ ਜਿੱਤ ਕੇ ਆਓਗੇ ਮੂੰਹ ਮੰਗੇ ਪੈਸੇ ਇਨਾਮ ਵਜੋਂ ਤੁਹਾਨੂੰ ਦਿੱਤੇ ਜਾਣਗੇ
ਸੈਨ ਸਕੇਲਨ ਕੀਨ ਸਤਿਆਰੀ ਸਭ ਰਾਜਨ ਕੇ ਬਜੇ ਨਗਾਰੇ ਰੀਨ ਤੁਰੰਗਨ ਤਾਚਿਨ ਡਾਰੇ ਮੁਜਰਾ ਸਭ ਸੁਪਟਨ ਕੋ ਲਿਓ ਦਸ ਹਜ਼ਾਰ ਗਿਣਤੀ ਮੈਂ ਭਇਓ
ਔਰ ਸਾਰੀ ਫੌਜ ਦੀ ਗਿਣਤੀ ਕੀਤੀ ਤੇ ਕਹਿੰਦੇ ਦਸ ਹਜ਼ਾਰ ਫੌਜ ਇਹਨਾਂ ਨੇ ਇਕੱਠੀ ਕੀਤੀ ਦਸ ਹਜ਼ਾਰ ਸਿਪਾਹੀ ਇਹਨਾਂ ਦੀ ਫੌਜ ਦੇ ਇਕੱਠੇ ਕੀਤੇ ਗਏ
ਜਦ ਅਨੰਦਪੁਰ ਕੀ ਦਿਸ਼ਾ ਆਏ
ਦਸ ਹਜ਼ਾਰ ਫੌਜ ਲੈ ਕੇ ਪਹਾੜੀ ਰਾਜੇ ਸ੍ਰੀ ਅਨੰਦਪੁਰ ਸਾਹਿਬ ਵੱਲ ਚੜ ਕੇ ਆਏ ਹਨ
ਆਯੁਧ ਗਏ ਪਟਨ ਸਮਦਾਏ
ਸ਼ਸਤਰ ਇਹਨਾਂ ਨੇ ਧਾਰਨ ਕੀਤੇ ਹੋਏ ਨੇ ਇਹਨਾਂ ਦੇ ਸੂਰਮੇ ਬਹਾਦਰ ਯੋਧਿਆਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ
ਤੋਮਰ ਤੀਰ ਤੁਪ ਕਤਰਵਾਰ ਸਿਪਰ ਕਮਾਨ ਜਮ ਧਰਾ ਧਾਰ
ਤੋਮਰ ਬਰਛੀਆਂ ਤੀਰ ਬੰਦੂਕਾਂ ਤਲਵਾਰਾਂ ਇਹ ਜਿੰਨੇ ਜੰਗੀ ਹਥਿਆਰ ਨੇ ਜਿੰਨੇ ਜੰਗੀ ਸ਼ਸਤਰ ਨੇ ਇਹ ਸਾਰੇ ਜੰਗੀ ਸ਼ਸਤਰ ਲੈ ਕੇ ਸਾਜ ਲੈ ਕੇ ਜੰਗੀ ਆਏ ਹਨ
ਚੱਲ ਥੋੜੇ ਹੀ ਕੀਨਸ ਡੇਰੇ
ਔਰ ਚੱਲ ਕੇ ਥੋੜਾ ਜਿਹਾ ਹੀ ਪੈਂਡਾ ਤੈਅ ਕੀਤਾ ਇਹਨਾਂ ਨੇ ਪਹਿਲੇ ਦਿਨ ਕੋਈ ਲੰਮਾ ਪੈਂਡਾ ਨਹੀਂ ਤੈਅ ਕੀਤਾ, ਥੋੜਾ ਪੈਂਡਾ ਤੈਅ ਕਰਕੇ ਹੀ ਡੇਰਾ ਕੀਤਾ।
ਸਕਲ ਸੰਭਾਰੇ ਜਿਸ ਜਿਸ ਕੇਰੇ,
ਔਰ ਸਾਰੀਆਂ ਫੌਜਾਂ ਨੂੰ ਹਰ ਇੱਕ ਰਾਜ ਜਿਹਦੀ ਜਿਹਦੀ ਜਿਹੜੀ ਫੌਜ ਸੀ ਉਹਨਾਂ ਸਾਰਿਆਂ ਨੇ ਆਪੋ ਆਪਣੀਆਂ ਫੌਜਾਂ ਦੀ ਸੰਭਾਲ ਕੀਤੀ ਹੈ।
ਸੁਧ ਸਤ ਗੁਰ ਪੈ ਤਤ ਜਿਨੇ ਆਏ, ਗਿਰਪਤੀ ਚੜ ਆਏ ਸਮਦਾਏ।
ਸਤ ਛੇ ਨੇਦਰ ਹਲਕਾਰਿਆਂ ਨੇ ਗੁਰੂ ਸਾਹਿਬ ਦੇ ਜਿਹੜੇ ਜਸੂਸ ਸਨ ਉਹਨਾਂ ਨੇ ਮਹਾਰਾਜ ਜੀ ਤੱਕ ਖਬਰ ਭੇਜ ਦਿੱਤੀ। ਆ ਗਏ ਸੇਵਕ ਮਹਾਰਾਜ ਜੀ ਕੋਲ ਆ ਕੇ ਦੱਸਿਆ, ਕਲਗੀਧਰ ਜੀ ਪਹਾੜੀ ਰਾਜੇ ਫੌਜਾਂ ਲੈ ਕੇ ਚੜ ਕੇ ਆ ਗਏ ਹਨ।
ਜੇ ਲਖੋ ਆਪਣੇ ਤੀਰ,
ਮਹਾਰਾਜ ਜੀ ਸਮਝ ਲੋ ਵੀ ਉਹ ਆਏ ਗਏ, ਆਏ ਪਹੁੰਚੇ, ਜਿਵੇਂ ਅਸੀਂ ਆਏ ਹਾਂ ਸਮਝ ਲੋ ਸਾਡੇ ਪਿੱਛੇ ਉਹ ਵੀ ਆ ਪਹੁੰਚੇ ਹਨ।
ਕਹੇ ਤੁਬਕ ਤੋਮਰ ਧਨ ਤੀਰ,
ਉਹਨਾਂ ਬੰਦੂਕਾਂ ਫੜੀਆਂ ਹੋਈਆਂ, ਹਥਿਆਰ ਫੜੇ ਹੋਏ ਨੇ, ਸ਼ਸਤਰ ਪਕੜੇ ਹੋਏ ਨੇ।
ਸੁਣ ਸਤ ਗੁਰ ਤਿਆਰੀ ਕਰਵਾਏ, ਗੁਲਕਾਂ ਤੁਬਕ ਤੋਮਰ ਧਨ ਤੀਰ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਈ, ਗੋਲੀਆਂ ਬਾਰੂਦ ਸਿੱਕਾ ਸ਼ਸਤਰ ਅਸਤਰ ਸਾਰੇ ਸਿੰਘਾਂ ਵਿੱਚ ਮਹਾਰਾਜ ਜੀ ਨੇ ਵਰਤਾ ਦਿੱਤੇ, ਵੰਡ ਦਿੱਤੇ।
ਲੇ ਸਿੰਘ ਧਰੈ ਉਤਸ਼ਾਓ,
ਸ਼ਸਤਰ ਲੈ ਕੇ ਬਾਰੂਦ ਦੇ ਕੁੱਪੇ ਭਰ ਭਰ ਕੇ ਸਿੰਘਾਂ ਨੇ ਕਮਰ ਕੱਸਿਆਂ ਨਾਲ ਬੰਨ ਲਏ, ਬੰਦੂਕਾਂ ਵਿੱਚ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕਰ ਲਈਆਂ।
ਹੈ ਪ੍ਰਹਾਰੋ ਰਿਪਨਾਂ ਮਾਓ,
ਔਰ ਸਿੰਘਾਂ ਨੂੰ ਬੜਾ ਚਾਓ ਹੈ ਲੜਨ ਵਾਸਤੇ, ਕਹਿੰਦੇ ਆਉਣ ਦਿਓ ਦੁਸ਼ਮਣਾਂ ਨੂੰ, ਜੰਗ ਦੇ ਮੈਦਾਨ ਵਿੱਚ ਆਉਂਦਿਆਂ ਨੂੰ ਹੀ ਮਾਰ ਮੁਕਾਵਾਂਗੇ।
ਹੁਕਮ ਦੀਨ ਰਣਜੀਤ ਨਗਾਰਾ,
ਹੁਕਮ ਕੀਤਾ ਕਲਗੀਧਰ ਨੇ ਲੱਖੇ ਨਗਾਰਚੀ ਨੂੰ, ਨਗਾਰਾ ਵਜਾਓ। ਰਣਜੀਤ ਨਗਾਰੇ ਦੇ ਉੱਤੇ ਨਗਾਰਚੀ ਨੇ ਚੋਭਾਂ ਲਾਈਆਂ, ਸਾਰੇ ਖਾਲਸੇ ਨੂੰ ਚੋਭਾਂ ਲਾ ਕੇ ਨਗਾਰੇ ਦੀਆਂ ਆਵਾਜ਼ਾਂ ਸੁਣਾ ਕੇ ਤਿਆਰ ਬਰ ਤਿਆਰ ਕੀਤਾ ਹੈ।
ਦਲ ਸਭ ਤਿਆਰਾ,
ਜਦੋਂ ਨਗਾਰਾ ਵੱਜਿਆ ਦਲ ਸਾਰਾ ਤਿਆਰ ਹੋ ਗਿਆ, ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ ਕਮਰ ਕੱਸੇ ਕਰਕੇ।
ਸਕਲ ਖਾਲਸੇ ਗੜ ਸਰ ਅਸੀਂ,
ਸਾਰੇ ਖਾਲਸੇ ਨੇ ਸਿੰਘਾਂ ਨੇ ਗਾਤਰੇ ਤੇਗਾਂ ਧਾਰਨ ਕਰ ਲਈਆਂ, ਕਿਰਪਾਨਾਂ ਧਾਰਨ ਕਰ ਲਈਆਂ, ਸ਼ਸਤਰ ਧਾਰਨ ਕਰ ਲਏ,
ਸਮੇਤ ਤੁਰਤ ਕੱਟ ਕਸੇ,
ਔਰ ਢਾਲਾਂ ਰੱਖ ਲਈਆਂ ਮੋਢਿਆਂ ਤੇ, ਕਮਰ ਕੱਸੇ ਕਾ ਲਾ ਕੇ ਕਮਰ ਕੱਸੇ ਕਰ ਲਏ ਹਨ।
ਲੜਤ ਜਿਨੋ ਕੇ ਨਿਤ ਵਿਵਹਾਰੇ,
ਇਹੋ ਜਿਹੇ ਸਿੰਘ ਜਿਨ੍ਹਾਂ ਦਾ ਲੜਨ ਦਾ ਨਿਤ ਦਾ ਵਿਵਹਾਰ ਹੈ, ਜਿਹੜੇ ਨਿਤ ਲੜਨਾ ਜਾਣਦੇ ਨੇ, ਜੰਗ ਦੇ ਮੈਦਾਨ ਵਿੱਚ ਜੂਝਣਾ ਜਾਣਦੇ ਨੇ,
ਸਨਦ ਬੱਧ ਸਭ ਸਾਰੇ,
ਸਾਰੇ ਸਿੰਘ ਸਨਦ ਬੱਧ ਹੋ ਗਏ ਨੇ, ਸਨਦ ਬੱਧ ਹੋ ਗਏ, ਸ਼ਸਤਰ ਧਾਰੀ ਹੋ ਗਏ ਨੇ।
ਆਪ ਚੜੇ ਤਬ ਗੋਬਿੰਦ ਸਿੰਘ,
ਆਪ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਚੜੇ ਨੇ ਖਾਲਸੇ ਨੂੰ ਹੌਸਲਾ ਦੇਣ ਲਈ, ਖਾਲਸੇ ਵਿੱਚ ਵੀਰ ਰਸ ਭਰਨ ਲਈ। ਆਪ ਬਾਜਾਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਨਾਲ ਚੜਾਈ ਕੀਤੀ ਹੈ।
ਮਤ ਗਜਨ ਪਰ ਜਿਮ ਕੁਬ ਸਿੰਘ,
ਆਹਾ ਕਹਿੰਦੇ ਜਿਵੇਂ ਮਸਤੇ ਹੋਏ ਹਾਥੀਆਂ ਤੇ ਬੱਬਰ ਸ਼ੇਰ ਰੋਹ ਵਿੱਚ ਆ ਕੇ ਹਮਲਾ ਕਰਦਾ ਹੈ।
ਜਰਾ ਸੰਧ ਪਰ ਗੋਬਿੰਦ ਜੈਸੇ,
ਕਹਿੰਦੇ ਜਿਵੇਂ ਰਾਜੇ ਜਰਾ ਸਿੰਧ ਤੇ ਭਗਵਾਨ ਕ੍ਰਿਸ਼ਨ ਜੀ ਰੋਸ ਵਿੱਚ ਆ ਕੇ ਹਮਲਾ ਕੀਤਾ ਸੀ।
ਯਾਦਵ ਸੰਘ ਖਾਲਸਾ ਤੈਸੇ,
ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਸਾਰੇ ਸਿੰਘਾਂ ਸਮੇਤ ਦੁਸ਼ਮਣ ਤੇ ਹਮਲਾ ਕਰਨ ਲਈ, ਉਹਨਾਂ ਦੇ ਹਮਲੇ ਨੂੰ ਰੋਕਣ ਲਈ ਆ ਚੜੇ ਹਨ।
ਸਿੰਘਨ ਭਨਿਓ ਪ੍ਰਭੂ ਸੁਣ ਲੀਜੈ, ਚੱਲ ਅਗਰ ਹੀ ਰਣ ਕੋ ਕੀਜੈ।
ਸਿੰਘਾਂ ਨੇ ਬੇਨਤੀ ਕੀਤੀ, ਕਲਗੀਧਰ ਜੀ ਇੱਥੇ ਬੈਠਿਆਂ ਕਿਉਂ ਉਡੀਕਣਾ ਦੁਸ਼ਮਣ ਨੂੰ, ਆਪਾਂ ਆਨੰਦਪੁਰ ਸਾਹਿਬ ਤੋਂ ਅੱਗੇ ਬਾਹਰ ਜਾ ਕੇ ਦੁਸ਼ਮਣ ਦੇ ਨਾਲ ਲੜੀਏ, ਅੱਗੇ ਜਾ ਕੇ ਦੁਸ਼ਮਣ ਨੂੰ ਰੋਕ ਕੇ ਉਹਨਾਂ ਦਾ ਹਮਲਾ ਰੋਕੀਏ ਤੇ ਲੜੀਏ।
ਨਾ ਪਹੁੰਚੇ ਰਿਪ ਸਮਦਾਏ, ਵੱਧ ਅੱਗੇ ਹੀ ਕਰੈ ਲੜਾਈ।
ਮਹਾਰਾਜ ਜੀ ਇੱਥੇ ਤੱਕ ਦੁਸ਼ਮਣ ਨੂੰ ਆਉਣ ਹੀ ਨਾ ਦਈਏ ਨਗਰ ਤੱਕ, ਅੱਗੇ ਵੱਧ ਕੇ ਚੱਲ ਕੇ ਜਾ ਕੇ ਲੜਾਈ ਕਰਕੇ ਦੁਸ਼ਮਣ ਨੂੰ ਮੋੜ ਦਈਏ ਜਿੱਧਰੋਂ ਆਇਆ ਹੈ।
ਦੂਰ ਆਨੰਦਪੁਰ ਕੋ ਤਜ ਗਏ,
ਇਸ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਅੱਗੇ ਆ ਗਏ ਸਿੰਘ, ਬਾਹਰ ਆ ਗਏ ਜਿੱਧਰੋਂ ਤੁਰਕ ਪਹਾੜੀਆਂ ਦੀ ਫੌਜ ਆਉਂਦੀ ਸੀ।
ਰਾਜਨ ਕੇ ਮੁਕਾਬਲੇ ਪਏ,
ਔਰ ਜਿੱਧਰੋਂ ਰਾਜਿਆਂ ਦੇ ਨਾਲ ਮੁਕਾਬਲਾ ਹੋਣਾ, ਯੁੱਧ ਹੋਣਾ,
ਹਿਤ ਸੰਗਰਾਮ ਹੋਏ ਕਰ ਤਿਆਰੇ,
ਸੰਗਰਾਮ ਕਰਨ ਵਾਸਤੇ ਸਿੰਘ ਤਿਆਰ ਬਰ ਤਿਆਰ ਖਲੋਤੇ ਨੇ, ਨੇ ਉਧਰੋਂ ਰਾਜੇ ਵੀ ਤਿਆਰੀ ਕਰਕੇ ਆਉਣ ਲੱਗੇ ਨੇ
ਹਰ ਸਮੇਤ ਸੁਚੇਤ ਉਦਾਰੇ
ਹਰ ਹਰਖ ਸਮੇਤ ਸੁਚੇਤ ਹੋ ਕੇ ਆ ਰਹੇ ਨੇ ਪਰ ਇਧਰੋਂ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਵੀ ਤਿਆਰੀ ਕੱਸੀ ਬੈਠੇ ਨੇ ਇਹਨਾਂ ਰਾਜਿਆਂ ਨਾਲ ਜਿਵੇਂ ਗੁਰੂ ਖਾਲਸੇ ਦਾ ਭੇੜ ਹੋ ਰਿਹਾ ਜੰਗ ਹੋ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ